ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਜ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਆਪ ਜੀ ਨੇ ਹਜ਼ੂਰ ਦੇ ਪਵਿੱਤਰ ਹਜ਼ੂਰੇ ਵਿੱਚ ਸੰਤ ਗੁਰਮੁਖਾਂ ਦੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਦੇ ਅੰਮ੍ਰਿਤ ਵਿੱਚ ਭੁਰਤੀ ਮਾਨ ਦੇ ਕੀਰਤਨ ਦੁਆਰਾ ਆਨੰਦ ਮਾਣਿਆ ਹਾਂ, ਵੱਡੇ ਭਾਗੀ ਮਾਣਿਆ ਹਾਂ। ਸੋ ਅੱਜ ਆਪਾਂ ਮਹਾਨ ਪਵਿੱਤਰ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਨਗਰ ਨਿਵਾਸੀ ਇਲਾਕਾ ਸ਼ਹਿਰ ਟਾਟਾ ਨਿਵਾਸੀ ਸੰਗਤਾਂ ਨੇ ਰਲ ਕਰਕੇ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਅਖੰਡ ਪਾਠ ਪ੍ਰਾਰੰਭ ਕਰਵਾਇਆ ਹੈ। ਸਤਿਗੁਰੂ ਦੀ ਕਿਰਪਾਲਤਾ ਨਾਲ ਜਿਸ ਦਾ ਪਰਸਨ ਨੂੰ ਨਿਰਵਿੰਗਤਾ ਸਾਹਿਤ ਸੰਪੂਰਨ ਹੋਵੇਗਾ, ਸਤਿਗੁਰੂ ਦੀ ਮਿਹਰਬਾਨੀ ਹੋਵੇਗੀ, ਕਿਰਪਾਲਤਾ ਹੋਵੇਗੀ। ਸੋ ਸ਼ਹੀਦ ਹੋਣਾ ਬੜਾ ਭਾਰੀ ਮੁਸ਼ਕਲ ਹੈ। ਸ਼ਹੀਦ ਉਸਦੇ ਹਿੱਸੇ ਵਿੱਚ ਆਉਂਦੇ ਆ ਜਿਸਨੇ ਪਿਛਲੇ ਜਨਮ ਵਿੱਚ ਕੋਈ ਪੁੰਨ ਕੀਤਾ ਹੋਵੇ। ਸ਼ਹੀਦ ਕਹਿੰਦੇ ਕਿਸ ਨੂੰ ਹੈ, ਜਿਹੜਾ ਧਰਮ ਵਾਸਤੇ ਜੂਝੇ, ਵਰਤਮਾਨੇ ਵਾਸਤੇ ਕਿਸੇ ਜਾਇਦਾਦ ਜ਼ਮੀਨ ਟੁਕੜੇ ਵਾਸਤੇ ਕੋਈ ਮਰ ਜਾਣਾ, ਉਹਦਾ ਨਾਮ ਸ਼ਹੀਦ ਨਹੀਂ ਗਿਣਿਆ ਜਾਂਦਾ। ਜਿਹੜਾ ਧਰਮ ਵਾਸਤੇ ਧੀਆਂ ਭੈਣਾਂ ਦੇ ਜਿਸ ਨੂੰ ਬਰਕਰਾਰ ਰੱਖਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਸਤਿਕਾਰ ਨੂੰ ਮੁੱਖ ਰੱਖਦਿਆਂ ਕੁਰਬਾਨੀ ਕਰੇ, ਉਹਦਾ ਨਾਮ ਸ਼ਹੀਦ ਹੁੰਦਾ ਹੈ। ਸ਼ਹੀਦ ਵਿੱਚ ਤਾਂਚ ਕਿਤਨੇ ਹੁੰਦੀ ਹੈ? ਸੋ ਜਿਤਨੇ ਦੇਵਤੇ ਹਨ, 33 ਕਰੋੜ, 9 ਕਰੋੜ ਦੁਰਗਾ, ਜਿਤਨੇ ਭੂਤ ਪ੍ਰੇਤ, ਸੋ ਨਾਗ ਸੱਪ ਆਦਿਕ, ਪਰਬਤ ਚੱਲਣ ਵਾਲੀਆਂ ਜਿਤਨੀਆਂ ਵੀ ਚੀਜ਼ਾਂ ਹਨ, ਉਹ ਸਭ ਸ਼ਹੀਦ ਦੇ ਅਧੀਨ ਹੁੰਦੀਆਂ। ਜੋ ਚਾਹੁਣ ਸ਼ਹੀਦ ਉਹਨਾਂ ਨੂੰ ਕਰ ਲੈਣ। ਇਤਨੇ ਤਾਕਤ ਦਾ ਇੱਕ ਸ਼ਹੀਦ ਮਾਲਕ ਹੁੰਦਾ ਹੈ, ਪਰ ਗੁਰੂ ਦੇ ਅੱਜ ਆਪਣਾ ਕੁਝ ਨਹੀਂ ਕਰਦੇ। ਕਈਆਂ ਲੋਕਾਂ ਦਾ ਖਿਆਲ ਹੈ ਜਿਵੇਂ ਅੱਜ ਤੋਂ ਕੁਝ ਚਿਰ ਪਹਿਲਾਂ ਵਿਸ਼ੇਸ਼ ਤੌਰ 'ਤੇ ਸਿੱਖ ਸੰਗਤਾਂ ਨੂੰ ਬੜਾ ਭਾਰੀ ਉਲਾਮਾ ਮਿਲਦਾ ਰਿਹਾ ਕਿ ਸ਼ਹੀਦਾਂ ਵਿੱਚ ਅਤੇ ਗੁਰੂਆਂ ਵਿੱਚ ਇਤਨੀ ਬੜੀ ਭਾਰੀ ਤਾਕਤ ਹੈ, ਫਿਰ ਹੱਕ ਕਿਉਂ ਨਹੀਂ ਲੈਂਦੇ, 13 ਸਿੰਘ ਸ਼ਹੀਦ ਕਿਉਂ ਹੋ ਗਏ। ਸੋ ਕੁਝ ਲੜਕੀਆਂ ਨੇ ਵਾਰ ਕਰਕੇ ਸਦਾ ਦੀ ਨੀਂਦ ਇਹਨਾਂ ਨੂੰ ਸਵਾ ਦਿੱਤਾ, ਜਿਹਨਾਂ 'ਚ ਤਾਕਤ ਸੀ ਕੁਝ ਰੋਕ ਕੇ ਵਿਖਾਉਂਦੇ, ਕੁਝ ਕਰਦੇ। ਇਹ ਗੱਲਾਂ ਉਹ ਲੋਕ ਕਰਦੇ ਸਨ ਜਿਨ੍ਹਾਂ ਨੂੰ ਗੁਰਮਤ ਦਾ ਰੱਤੀ ਮਾਤਰ ਵੀ ਪਤਾ ਨਹੀਂ ਅਤੇ ਗੁਰੂ ਘਰ ਦੇ ਉੱਪਰ ਸ਼ਰਧਾ ਨਹੀਂ। ਗੁਰੂ ਕੇ ਸਿੱਖ ਵਿੱਚ ਜਿੰਨੀ ਮਰਜ਼ੀ ਤਾਕਤ ਆ ਜਾਵੇ, ਸਿੱਖ ਨੇ ਹਮੇਸ਼ਾ ਪਾਣੀ ਚੱਲਣਾ। ਗੁਰੂ ਸਾਹਿਬ ਦੀ ਸਿੱਖੀ ਵਾਲਾ ਰਾਹ ਹੈ, ਇਹ ਤਿਆਗ ਬੜਾ ਭਾਰੀ ਅਨੁੱਖ ਹੈ। ਤਾਕਤ ਹੁੰਦਿਆਂ, ਸ਼ਕਤੀ ਹੁੰਦਿਆਂ, ਮਾਣ ਅਤੇ ਸਤਿਕਾਰ ਹੁੰਦਿਆਂ ਹੋਇਆਂ ਵੀ ਸਾਰਿਆਂ ਦੇ ਚਰਨਾਂ ਦੀ ਧੂੜ ਲੰਘ ਕੇ ਰਹਿਣਾ ਅਤੇ ਆਪਣੀ ਤਾਕਤ ਨੂੰ ਲੁਕਾ ਕੇ ਰੱਖਣਾ, ਇਹ ਗੁਰਮਤ ਦੀ ਮਰਜ਼ਾਦਾ ਹੈ। ਜਿਵੇਂ 5ਵੇਂ ਪਾਤਸ਼ਾਹ ਜੀ ਸ਼ਹੀਦੀ ਦਿੱਤੇ, ਸਤਿਗੁਰੂ ਦਾ ਵੀ ਗੁਰਪੁਰਬ ਇਸ ਜੇਠ ਦੇ ਮਹੀਨੇ ਵਿੱਚ ਹੀ ਆ ਰਿਹਾ ਹੈ। ਅੱਜ 2 ਜੇਠ ਹੋ ਗਈ ਹੈ, ਕੱਲ੍ਹ ਸੰਗਰਾਂਦ ਸੀ। ਸੋ ਇਸ ਮਹੀਨੇ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਜੀ ਨੂੰ ਕੁਰਬਾਨੀ ਦਿੱਤੀ ਹੈ ਕਿ ਗੁਰੂ ਅਰਜਨ ਦੇਵ ਜੀ ਛੱਡਤੇ ਨਹੀਂ ਸੀ, ਜਿਹੜੇ ਤੱਤੇ ਤਵੀ 'ਤੇ ਬੈਠ ਕੇ ਕਹਿ ਸਕਦੇ ਤੇਰਾ ਕੀਰਾ ਮਿੱਠਾ ਲਾਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗਾ ਹੈ, ਉਹ ਜੋ ਚਾਹੁਣ ਕਰ ਦੇਣ। ਪਰ ਗੁਰਸਿੱਖ ਨੂੰ ਸਤਿਗੁਰੂ ਨੇ ਉਹ ਸਿੱਖਿਆ ਦਿੱਤੀ ਹੈ ਜਿਹੜੀ ਪਹਿਲਾਂ ਆਪ ਕਮਾਈ ਕੀਤੀ ਹੈ। ਜੇ ਚੀਜ਼ ਦੀ ਕਮਾਈ ਨਾ ਕੀਤੀ ਹੋਵੇ, ਉਸ ਚੀਜ਼ ਦਾ ਸਤਿਗੁਰੂ ਨੇ ਕਦੇ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਅੱਜ ਕੱਲ੍ਹ ਭਾਵੇਂ ਪਖੰਡਵਾਦ ਦਾ ਬੜਾ ਭਾਰੀ ਜੋਰ ਚੱਲਿਆ ਥਾਵਾਂ ਥਾਵਾਂ 'ਤੇ, ਆਪ ਕਮਾਉਣਾ ਨਹੀਂ, ਦੂਜਿਆਂ ਨੂੰ ਕਹੇ ਜਾਣਾ ਕਿ ਭਾਈ ਤੁਸੀਂ ਆਉ ਕਰੋ, ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੀ ਕਲਿਆਣ ਹੋ ਜਾਵੇਗੀ, ਆਪ ਭਾਵੇਂ ਗਰਕ 'ਚ ਡਿੱਗਿਆ ਰਹੇ। ਗੁਰੂ ਸਾਹਿਬ ਦਾ ਇਹ ਮਤਾ ਨਹੀਂ, ਸਤਿਗੁਰ ਦੇ ਪ੍ਰਪਾਟੇ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪ ਅਮਲੀ ਜੀਵਨ ਕਮਾਇਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਿੱਖਿਆ ਦਿੱਤੀ ਕਿ ਸਿੱਖਾ ਜੋ ਕਰਤੱਵ ਸਤਿ ਨੂੰ ਕਰਕੇ ਵਿਖਾਇਆ ਹੈ, ਇਸ ਕਰਤੱਵ ਦਾ ਧਾਰਨੀ ਹੋ ਕੇ ਆਪਣੇ ਧਰਮ ਦੀ ਪਾਲਣਾ ਕਰਨੀ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਦਸਾਂ ਸਰੂਪਾਂ ਦਾ ਇਤਿਹਾਸ ਇਹ ਚੀਜ਼ ਦਾ ਗਵਾਹ ਹੈ। ਭਾਵੇਂ ਪੜ੍ਹ ਕੇ ਪੜਚੋਲ ਕੇ ਪੜਤਾਲ ਕੇ ਵੇਖ ਲਵੋ, ਜੇ ਪਹਿਲੇ ਪਾਤਸ਼ਾਹ ਵੱਲ ਤੱਕਾਂ ਦੇ ਦਰਸ਼ਨ ਕਰੀਏ ਤੂਕ ਮਾਤਰ, ਤਾਂ ਸਤਿਗੁਰੂ ਜੀ ਨੇ ਆਪ ਪਹਿਲਾਂ ਸਿਮਰਨ ਕੀਤਾ ਤੇ ਫਿਰ ਸਿਮਰਨ ਕਰਨ ਦੀ ਆਗਿਆ ਦਿੱਤੀ। ਸਿਮਰਨ ਵੀ ਕੈਸਾ, ਸਤਿਗੁਰੂ ਗਰੀਬ ਨਿਵਾਸ ਜੀ ਰੋੜਾਂ ਦੀ ਸੇਜ ਵਿਛਾ ਕੇ ਉਸ ਦੇ ਉੱਪਰ ਆਪ ਬਰਾਜਾ ਕਰਦੇ ਗੁਰੂ ਨਾਨਕ ਦੇਵ ਜੀ। ਫਿਰ ਉਹਦੇ ਮਹੀਨੇ ਵਿੱਚ ਗਲ ਗਲ ਪਾਣੀ ਚ ਖੜੋ ਕੇ ਕੇਵਲ ਮੂੰਹ ਨੰਗਾ ਹੋਇਆ ਕਰਦਾ ਤੇ ਬੜੀ ਭਾਰੀ ਠੰਡ ਦੇ ਵਿੱਚ ਪਾਣੀ ਚ ਖੜੋ ਕੇ ਸਿਮਰਨ ਕਰਦੇ ਵੀ ਨੀਂਦ ਨਾ ਆਵੇ। ਭਾਵੇਂ ਨੀਂਦ ਵਸੀਕਾਰ ਸੀ ਸਤਿਗੁਰੂ ਦੇ, ਸਤਿਗੁਰੂ ਨੀਂਦ ਦੇ ਵਸੀਕਾਰ ਨਹੀਂ ਸੀ, ਸਭ ਚੀਜ਼ਾਂ ਨੂੰ ਅਧੀਨ ਰੱਖਣ ਵਾਲੇ, ਪਰ ਇਹ ਪੂਰਨੇ ਪਾਉਣੇ ਸਾਹਿਬ ਮਾਸਟਰ ਬੱਚੇ ਨੂੰ ਪੂਰਨੇ ਪਾ ਕੇ ਦਿੰਦਾ ਹੈ। ਇਸ ਤਰ੍ਹਾਂ ਸਤਿਗੁਰੂ ਨੇ ਇਸ ਸਿੱਖੀ ਦੇ ਰਸਤੇ ਤੇ ਚੱਲਣ ਵਾਲਿਆਂ ਵਾਸਤੇ ਭਗਤੀ ਦੀ ਕਮਾਈ ਕਰਨ ਵਾਸਤੇ ਪੂਰਨੇ ਪਾ ਕੇ ਦਿੱਤੇ ਹਨ, ਇਹ ਕਮਾਈ ਕੀਤੀ ਹੈ। ਦੂਜੇ ਸਰੂਪ ਵਿੱਚ ਬਚਨ ਮੰਨਣ ਦੀ ਸਿੱਖਿਆ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਤਿੰਨ ਬਚਨ ਬੜੇ ਪਕਾਏ ਹੋਏ ਸਨ, ਭਲਾ ਜੀ, ਭਾਣਾ ਜੀ, ਭੁੱਲ ਗਿਆ ਜੀ। ਇਹ ਤਿੰਨ ਬਚਨਾਂ ਦੇ ਰੂਪ ਤੇ ਸਤਿਗੁਰੂ ਅੰਗਦ ਦੇਵ ਜੀ ਨੇ ਕੀਤੇ। ਛੇ ਛੇ ਮਹੀਨੇ ਬਚਨ ਮੰਨ ਕੇ ਇੱਕ ਦਾ ਚੌਂਕੜਾ ਲਾ ਕੇ ਬੈਠੇ ਰਹੇ। ਤੀਜੇ ਸਰੂਪ ਵਿੱਚ ਸੇਵਾ ਕਰਨ ਦਾ ਤਰੀਕਾ ਦੱਸਿਆ। ਇਹ ਨਹੀਂ ਕਿ ਭਾਈ ਤੁਸੀਂ ਮੇਰੀ ਸੇਵਾ ਕਰੀ ਚੱਲੋ ਤੇ ਮੈਂ ਤੁਹਾਨੂੰ ਗੱਲਾਂ ਨਾਲ ਚੁੰਟੀਆਂ ਦੀ ਬਣ ਬਣ ਕੇ ਸੁਣਾਈ ਜਾਵਾਂਗਾ, ਤੁਸੀਂ ਇਉਂ ਕਰ ਲੈਣਾ, ਤੁਸੀਂ ਇਉਂ ਕਰ ਲੈਣਾ। ਇਹ ਨਹੀਂ, ਪਹਿਲਾਂ ਆਪ ਹੱਥੀਂ ਸੇਵਾ ਕੀਤੀ ਤੇ ਫਿਰ ਸੇਵਾ ਕਰਨ ਤੋਂ ਉਪਰੰਤ ਸਿੱਖਿਆ ਦਿੱਤੀ ਹੈ ਕਿ ਭਾਈ ਹਰੇ ਪਰਮੇਸ਼ਰ ਦੀ ਸੇਵਾ ਕਰੋ, ਸਿਮਰਨ ਭਜਨ ਕਰੋ, ਸਾ ਸੇਵਾ ਕੀਤੀ ਸਫਲ ਹੈ। ਜਿਸ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਭੰਨੇ। ਸੇਵਾ ਸਤਿਗੁਰ ਦੀ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਨਿਆ ਫਲ ਪਾਵਣਾ ਹੋਮਾ ਵਿੱਚੋਂ ਜਾਏ। ਗੁਰੂ ਘਰ ਦੀ ਸੇਵਾ ਸਫਲ ਹੈ। ਸਤਿਗੁਰ ਜੀ ਨੇ 12 ਸਾਲ ਸੇਵਾ ਕੀਤੀ। ਅੱਜ ਪਿਆਰੇ ਤੁਸੀਂ ਵੀ ਸੇਵਾ ਕਰ ਰਹੇ ਹੋ, ਤੰਬੂ ਲਾਇਆ, ਪੰਡਾਲ ਸੋਹਣਾ ਸਜਾਇਆ, ਸਨਾਤਾਂ ਲਾਈਆਂ ਦੇ ਲੰਗਰ ਦੀਆਂ ਤਿਆਰੀਆਂ, ਇਹ ਸ਼ਹੀਦ ਦੇ ਜੋੜ ਮੇਲੇ ਨੂੰ ਮਨਾਉਣ ਵਾਸਤੇ ਕਰ ਰਹੇ ਹੋ, ਪਰ ਸੰਗੋ ਆਪਾਂ ਨੂੰ ਮੌਲ ਨਹੀਂ ਹੋਣਾ ਚਾਹੀਦਾ ਗਾ। ਤੇ ਮੌਲ ਦੀ ਵਿਰਤੇ ਇੱਕੋ ਇੱਕ ਹੈ ਕਿ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਮੌਲ ਤੋਂ ਬਚਾ ਲਵੋ। ਇਹ ਤਰੀਕਾ ਦੱਸਿਆ ਸੇਵਾ ਕੈਸੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਚ ਗੁਰਤਾ ਗੱਡੀ ਬਖਸ਼ੀ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ। ਮੱਥਾ ਟੇਕਣ ਦੇ ਟਾਈਮ ਤੇ ਬਹੁਤੇ ਵਿਰਾਜ ਵਿਚ ਗੁਰੂ ਅੰਗਦ ਦੇਵ ਜੀ ਆ ਗਏ। ਸੁੱਤੇ ਸ਼ਬਦ ਬਚਨ ਮੂੰਹੋਂ ਨਿਕਲਿਆ ਕਿ ਇਹ ਸਾਡਾ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ, ਇਹਨੂੰ ਬਿਮਾਰੀ ਲੱਗ ਜਾਣੀ ਚਾਹੀਦੀ ਹੈ। ਜਿਸ ਜਗਤਗੁਰੂ ਦੇ ਚਰਨਾਂ ਤੇ ਸਭ ਸੰਸਾਰ ਮੱਥੇ ਟੇਕਦਾ ਸੀ, ਅੱਜ ਉਹ ਜਗਤਗੁਰੂ ਮੇਰੇ ਪੈਰਾਂ ਤੇ ਮੱਥਾ ਟੇਕ ਰਿਹਾ ਹੈ। ਇਹ ਸਤਿਕਾਰ ਸੀ, ਪ੍ਰੇਮ ਸੀ, ਸ਼ਰਧਾ ਸੀ ਗੁਰੂ ਪ੍ਰਤੀ। ਪਰ ਗੁਰੂ ਸਾਹਿਬ ਦੇ ਸਰੀਰ ਨੂੰ ਇੱਕ ਚਿੰਨ ਪ੍ਰਗਟ ਹੋ ਗਏ ਬਿਮਾਰੀ ਦੇ। ਗੁਰੂ ਨਾਨਕ ਦੇਵ ਨੇ ਕਿਹਾ ਪੁਰਖਾ ਅੱਗੇ ਵਾਸਤੇ ਕਦੇ ਬਚਨ ਨਹੀਂ ਕਹਿਣਾ, ਸੰਭਲ ਕੇ ਬੋਲਣਾ। ਅਸੀਂ ਤੁਹਾਡੇ ਹਿਰਦੇ ਵਿੱਚ ਤੁਹਾਡੀ ਜ਼ਬਾਨ ਤੇ ਵਸਦੇ ਹਾਂ, ਜੋ ਬਚਨ ਕਰੋਗੇ ਪੂਰਾ ਹੋਵੇਗਾ। ਉਸ ਦਿਨ ਤੋਂ ਲੈ ਕੇ ਬਾਕੀ ਤਾਂ ਸਰੀਰ ਦਾ ਰੋਗ ਮਿਟ ਗਿਆ ਸੀ, ਸਤਿਗੁਰੂ ਨੇ ਨੇੜ ਦਿੱਤਾ ਸੀ, ਪਰ ਪੈਰ ਦੇ ਬੂਠੇ ਤੇ ਗੁਰੂ ਘਰ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਕਹਿ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਇੱਕ ਅੰਗੂਠੇ ਦਾ ਰੋਲ ਰੱਖ ਲਿਆ ਸੀ ਸਰੀਰ ਉੱਪਰ ਗੁਰੂ ਅੰਗਦ ਦੇਵ ਜੀ ਨੇ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਦੀ ਸੇਵਾ ਚਾਹਿਆ, ਉਸ ਵੇਲੇ ਸਾਰੀ ਦਿਹਾੜੀ ਪਾਣੀ ਢੋਣ 84 ਪਾਠ ਜਪਜੀ ਸਾਹਿਬ ਦੇ ਨਿਰਤ ਕਰਦੇ ਸੀ ਗੁਰੂ ਅਮਰਦਾਸ ਸਾਹਿਬ। 84 ਪਾਠ ਸਿੰਘੋ ਆਪਾਂ ਵੇਖ ਲਓ ਕਿੰਨੇ ਕਰਦੇ ਨਿਰਤ, ਨਾਲੇ ਨੌਜਵਾਨ ਸਤਿਗੁਰੂ ਦੇ ਉਮਰ ਬਹੁਤ ਬਿਰਤ ਸੀ। ਇਹਨਾਂ ਨਿਤਨੇਮ ਕਰਨਾ, ਲੰਗਰ ਦਾ ਪਾਣੀ ਢੋਣਾ, ਤੇ ਰਾਤ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪੈਰ ਦਾ ਅੰਗੂਠਾ ਆਪਣੇ ਮੂੰਹ ਵਿਚ ਪਾ ਕੇ ਸਾਰੀ ਰਾਤ ਬੈਠੇ ਰਹਿਣਾ ਤੇ ਮੂੰਹ ਦੀ ਹਵਾ ਦੇ ਨਾਲ ਭਾਰ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਨੂੰ ਆਰਾਮ ਰਹੇ ਤੇ ਜਿਹੜੀ ਪਾਕ ਤੇ ਖੂਨ ਨਿਕਲਿਆ ਕਰਦਾ ਉਹ ਗੁਰੂ ਦੇ ਪਿਆਰੋਂ ਮੂੰਹ ਭਰ ਲਿਆ ਕਰਦੇ ਤੇ ਬਾਹਰ ਉਗਰਛ ਕੇ ਆਇਆ ਕਰਦੇ, ਸੁੱਟ ਕੇ ਆਇਆ ਕਰਦੇ। ਐਡੀ ਭਾਰੀ ਸੇਵਾ ਸੀ, ਅੱਜ ਕੌਣ ਆਪਣੇ ਵਿੱਚ ਜਿਹੜਾ ਕੋਈ ਆਪਣੀ ਸੇਵਾ ਕਰਨ ਨੂੰ ਸਮਰੱਥ ਹੋਵੇ। ਛੋਟੀਆਂ ਛੋਟੀਆਂ ਸੇਵਾਵਾਂ ਕਰਕੇ ਬੜਾ ਭਾਰੀ ਮਾਣ, ਇੱਕ ਦੂਜੇ ਨੂੰ ਤਾਨੇ ਮਿਹਣੇ, ਸੋ ਤਰਕ ਨਾ ਇਹਨੇ ਪੈਸੇ ਮੱਥਾ ਟੇਕਿਆ, ਤੂੰ ਤਾਂ ਟੇਕਿਆ ਹੀ ਕੁਝ ਨੀ, ਨਾ ਇਹਨੇ ਪਾਠ ਕਰਵਾ ਦਿੱਤੇ, ਤੈਥੋਂ ਇੱਕ ਵੀ ਨੀ ਹੋਇਆਗਾ। ਇਹ ਸਿੰਘੋ ਕਿਸੇ ਦੇ ਤਰਕ ਕਰਨੇ ਯੋਗ ਨੇ, ਗੁਰਮਤਿ ਵਿੱਚ ਨੀ ਪਾਉਂਦੀ ਗੀ, ਸੇਵਾ ਕਰਕੇ ਨਿਰਮਾਣ ਦਾ ਸਹਿਤ ਰਹਿਣਾ ਹੈ। ਇਹ ਗੁਰੂ ਸਾਹਿਬ ਨੇ ਐਸੇ ਕਠਿਨ ਸੇਵਾ ਕਰਕੇ ਤੇ ਪੰਜ ਪੰਜ ਸਾਢੇ ਪੰਜ ਪੰਜ ਛੇ ਛੇ ਮੀਲ ਤੋਂ ਪਾਣੀ ਲਿਆ ਕੇ ਅੰਮ੍ਰਿਤ ਵੇਲੇ ਦੋ ਵਾਹਿਗੁਰੂ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਉਣਾ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਜਾ ਕੇ ਐਸੇ ਭਾਰੀ ਸੇਵਾ ਕੀਤੀ। ਤਾਂ ਬਚਨ ਕਹਿਆ ਹੈ ਕਿ ਭਾਰੀ ਹਰੀ ਦੀ ਸੇਵਾ ਕਰੋ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਹਰ ਕੀ ਸੇਵਾ ਤੇ ਮਨੋ ਚੰਗਾ ਫਲ ਪਾਈਏ, ਦੂਜੀ ਸੇਵਾ ਜਨਮ ਵਿਰਥਾ ਜਾਏਗੀ। ਇਹ ਸਤਿਗੁਰੂ ਨੇ ਬਚਨ ਕਿਹਾ ਗੁਰੂ ਦੀ ਰਾਗ ਦੇ ਵਿੱਚ। ਸੋ ਗੁਰੂ ਦੇ ਪਿਆਰੋ ਸੇਵਾ ਕਰਨੀ ਚਾਹੀਦੀ ਹੈ, ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ, ਪਰ ਪਹਿਲਾਂ ਆਪ ਕਮਾਈ ਕਰਕੇ, ਇਹ ਕਿ ਚੌਕੜਾ ਮਾਰ ਕੇ ਬੈਠ ਕੇ ਮੱਥੇ ਟਿਕਵਾਈ ਜਾਂਦੇ ਹੋ ਤੇ ਆਪ ਹੱਥੇ ਕੁਝ ਨਾ ਕਰਨੇ, ਪਹਿਲਾਂ ਕੀਤਾ ਫਿਰ ਹੁਕਮ ਕੀਤਾ। ਚੌਥੇ ਪਾਤਸ਼ਾਹ ਨੇ ਪਿਆਰ ਤੇ ਸ਼ਰਧਾ ਰੱਖ ਕੇ ਵਿਖਾਈ ਹੈ ਤੇ ਪਹਿਲਾਂ ਕੀਤੇ ਸਿੱਖਿਆ ਦਿੱਤੀ, ਨਿਰਮਾਣਤਾ ਰੱਖੀ ਹੈ। ਸ੍ਰੀ ਚੰਦ ਨੇ ਆ ਕੇ ਤਰਕ ਮਾਰੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਐਡਾ ਵੱਡਾ ਦਾੜਾ ਕਿਉਂ ਵਧਾਇਆ ਤੁਸਾਂ, ਇਹ ਤੋਂ ਕੀ ਕਰਾਉਣਾ, ਜਿਵੇਂ ਅੱਜ ਦੇ ਨੌਜਵਾਨ ਸਾਡੇ ਭਰਾ ਦਾੜੀਆਂ ਕਟਾਉਣ ਵਾਲੇ ਰੱਖਣ ਵਾਲੇ ਨੂੰ ਮਸਾਲ ਕਰਨ ਵਾਲੇ ਪਹਿਲਾਂ ਕਹਿੰਦੇ ਬਾਬਾ ਜੀ ਇੱਡੀ ਵਧਾਈ ਕਿਹੜਾ ਟਾਟਾ ਲੱਗਣੀ ਹੈ, ਇਹ ਥੋੜੀ ਜਿਹੀ ਝਾੜ ਦੇ ਮਨਾ ਦੇ ਇਹਨੂੰ ਮਸਾਲ ਕਰਦੇ ਹੈ। ਸਤਿਗੁਰੂ ਸਾਹਿਬਾਨ ਨੂੰ ਇਹ ਤਰਕ ਮਾਰੇ ਸ੍ਰੀ ਚੰਦ ਨੇ, ਮਹਾਰਾਜ ਚੋਜੀ ਪ੍ਰੇਮ ਨੇ ਇੱਕ ਹੱਥ ਚ ਆਪਣਾ ਦਾੜਾ ਪਕੜ ਕੇ ਸ੍ਰੀ ਚੰਦ ਦੇ ਪੈਰ ਨੂੰ ਹੱਥ ਲਾ ਕੇ ਕਹਿਣ ਲੱਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਨੇ ਧੂੜੀ ਸਾਫ਼ ਕਰਨ ਵਾਸਤੇ ਵਧਾਇਆ। ਜਦੋਂ ਇਹਨੇ ਗੱਲ ਕਹੀ, ਉਸ ਵੇਲੇ ਸ੍ਰੀ ਚੰਦ ਨੇ ਗੁਰੂ ਦੇ ਪਿਆਰ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੇ ਤੇ ਮੁਆਫ਼ੀ ਮੰਗੀ। ਕਹਿਣ ਲੱਗਾ ਜੀ ਮੈਂ ਕਰਨਾ ਕਹਿ ਬੈਠਾ ਹਾਂ, ਇਸੇ ਨਿਰਮਾਣ ਤੇ ਤੁਹਾਨੂੰ ਗੁਰੂ ਬਣਾਇਆ ਤੇ ਇਸੇ ਸਰਕਾਰ ਨੇ ਸਾਨੂੰ ਗੁਰਤਾ ਗੱਦੀ ਤੋਂ ਖਾਲੀ ਰੱਖ ਦਿੱਤਾ। ਉਸ ਵੇਲੇ ਨਿਆਉਣਾ ਪੈ ਗਿਆ ਸੀ, ਹਰ ਜੀਵ ਹੰਕਾਰ ਨਾ ਭਾਵੇ ਵੇਦ ਪੂਰਤ ਸੁਣਾਵੇ। ਪੰਜਵੇਂ ਸਰੂਪ ਵਿੱਚ ਸ਼ਾਂਤੀ ਰੱਖ ਕੇ ਉਠਾਈ ਹੈ ਕਿ ਭਾਈ ਪਾਕਾ ਬੁਰਾ ਨਾ ਰੱਖਾ ਚੇਤ, ਤੁਮ ਕੋ ਦੁੱਖ ਨਹੀਂ ਭਾਈ ਨੀਤ, ਬਗਾਨੇ ਦਾ ਕਰੇ ਬੁਰਾ ਨਹੀਂ ਤੱਕਣਾ, ਸਾਰੇ ਦਾ ਭਲਾ ਮੰਗਣਾ। ਗੁਰੂ ਸਾਹਿਬ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ ਕਹਿ ਨੀ ਮੰਗ ਕੇ ਵਿਖਾਇਆ। ਪਹਿਲਾਂ ਚੱਦੇ ਤਵੇ ਤੇ ਬੈਠਣ ਦੇ ਟਾਈਮ ਤੇ ਬਿਠਾਉਣ ਵਾਲਿਆਂ ਨੂੰ ਬਚਨ ਕਹਿ ਦਿੱਤੇ, ਨਾ ਕੋ ਮੇਰਾ ਦੁਸ਼ਮਣ ਰਹਿਣਾ, ਨਾ ਕਿਸ ਤੇ ਬਹਿਰਾਏ ਪੁਰਮ ਪਸਾਰ ਪਸਾਰੋ ਭੀਤਰ, ਸਤਿਗੁਰ ਤੇ ਸੋਝੀ ਪਾਈ ਸਭ ਕੋ ਮੇਰਾ ਮਾਪਣ ਕਿੰਨ, ਹਮ ਸਭ ਨਾਲ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹ, ਤਾਂ ਮੇਰ ਕੀਓ ਮੇਰਾ ਰਾਜਨ। ਇਹ ਬਚਨ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਹੇ। ਸੋ ਵੈਰ ਭਾਵ ਕਰਨ ਵਾਲੇ ਨੂੰ ਮੈਤਰੀ ਭਾਵ ਦੇ ਵਿੱਚ ਪ੍ਰਗਟ ਕਰਕੇ ਵਿਖਾਇਆ ਹੈ। ਇਹ ਸਤਿਗੁਰੂ ਗਰੀਬ ਨਾਲ ਜੀ ਸ਼ਾਂਤੀ ਰੱਖੀ ਹੈ, ਪਰ ਛੇਵੇਂ ਸਰੂਪ ਵਿੱਚ ਸਿੱਖਿਆ ਦਿੱਤੀ ਕਿ ਸਿੱਖਾ ਜਿਵੇਂ ਜਾਲਮ ਜੁਰਮ ਕਮਾਉਣ ਤੋਂ ਬਾਅਦ ਨਹੀਂ ਆਉਂਦਾ, ਸ਼ਾਂਤੀ ਰੱਖਣ ਦੇ ਬਾਵਜੂਦ ਵੀ ਧੱਕੇਸ਼ਾਹੀ ਕਰਦਾ ਹੈ, ਤੇ ਫਿਰ ਸਿੱਖਾ ਤੇਰੇ ਵਾਸਤੇ ਆ ਗਿਆ ਹੱਕ ਲੈਣਾ। ਹੱਕ ਕਿਹੋ ਜਿਹਾ ਲੈਣਾ, ਜਿਹੋ ਜਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਆ ਸੀ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਾ ਕਰਦੇ ਨੇ ਮਾਨ ਕਮਾਉਣ ਲੱਗੇ ਹਨ, ਛੋਟੀ ਜਿਹੀ ਉਮਰ ਹੈ ਤਕਰੀਬਨ 11 ਸਾਲ ਦੇ ਲਗਭਗ, ਇਦੋਂ ਘੱਟ ਸੀ। ਪਤਾ ਲੱਗਾ ਭਾਈ ਦੇ ਚੰਦ ਭਾਈ ਪੈੜੇ ਮੁਕਤ ਭਾਈ ਲਗਾਹੇ ਤੋਂ ਸਿੱਖਾਂ ਤੋਂ ਕਿ ਗੁਰੂ ਸਾਹਿਬ ਦੀ ਜੋਤੀ ਜੋ ਸਮਾ ਗਏ ਹਨ। ਚੰਦੂ ਨੇ ਸਾਰੇ ਹਾਲਤ ਦੱਸੇ, ਮਹਾਰਾਜ ਨੇ ਤਖ਼ਤ ਤੇ ਖੜੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਥਾਂ ਤੇ ਕਿਹਾ ਕਿ ਭਾਈ ਜੋ ਵਿਵਚਾਰੇ ਕੁਕਰਮੀ ਵਿਸਾਹ ਘਾਤੇ ਮਿੱਤਰ ਧਰੋਹੀ ਲੜਕੀ ਨੂੰ ਮਾਰਨ ਵਾਲਾ ਪੈਸੇ ਲੈਣ ਵਾਲਾ ਗੌਰਵ ਮਾਰਨ ਵਾਲਾ ਇਹ ਜਿਤਨੇ ਪਾਪ ਲੱਗਦੇ ਹੈ ਸਾਰੇ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਦਾ ਵੈਰ ਨਾ ਲਈਏ।
ਬੋਲੇ
ਇਹ ਬਚਨ ਗੁਰੂ ਸਾਹਿਬ ਨੇ ਕਿਉਂ ਕਹੇ? ਕਈ ਕਹਿੰਦੇ ਨੇ ਗੁਰੂ ਸਾਹਿਬ ਦੇ ਵਿੱਚ ਨੀ ਈਰਖਾ ਸੀ, ਨਹੀਂ ਭਾਈ ਈਰਖਾ ਨਹੀਂ ਸੀ, ਸਚਿਆਈ ਸੀ, ਸਚਿਆਈ ਸੀ, ਈਰਖਾ ਨਹੀਂ ਸੀ। ਕਈ ਭਰਾਵਾਂ ਦਾ ਇਹ ਵੀ ਖਿਆਲ ਰਹਿੰਦਾ ਹੈ ਜੇ ਸੰਤਾਂ ਦਾ ਕੀ ਕੰਮ ਧਿਆਨ ਰੱਖਣਾ, ਜੇ ਸੰਤਾਂ ਦਾ ਕੀ ਕੰਮ ਹੈ ਦੀ ਰਸ ਦਾ ਪ੍ਰਚਾਰ ਕਰਨਾ, ਸੰਤਾਂ ਦਾ ਕੰਮ ਕਰਨ ਦਾ ਮਾਲਾ ਫੇਰਨੀ, ਹੜੇ ਹੜੇ ਰਾਮ ਰਾਮ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, پیٹ سے ہاتھ دے رہا کھا کے پکے دی ہوا لا لے جی سنتوں کا کام تو ایسا ہوں نہیں پائی ایسا کام تو خسریا نہ ہوں سنتوں کا کام کچھ ہو رہا ہوں کلے مالا کھیل کے سردا ہوں پانچویں پاسے ساڑ لیں پانچویں پاتشاہ نے یہ کہ مالا سنبھال نہیں سی سارے سنبھال سکتے سی یہ دسیا ستگرو جی نے چھویں سروپ تک کہ پائی مالا سنبھال کرنے واسطے کی کچھ کرنا پہنتا ہے مالا اکلے فیری حکومت نشے سے راجنیتک بندہ آ گیا رار بھاونا بند کے گرو کے نال ستگرو تتی تری سے بٹھایا تو مالا چورا چورا کر دیتے ایک ایک منکا جو سی گرو کے چار کٹے چلا دیتا بلکہ سروپ نو بھی شہر کر دیتا ستگرو دے رو پڑھے لکھے سجن تے شہر گرمکھ ہو کہ یار کلے مالا سردے گا مالا ستگرو جی نہیں کوئی دیر سکتا چھویں پاتشاہ نے لکھ لیا کہ مالا فیرن دے نال کام ٹھیک نہیں آ رہا مالا بھی خس گئی ہے اخیر میری تے پیریاں دو پہ لیا مالا بھی ایک ساتھ کٹھی کر دیتے سمرن بھی کرو کھبے ہاتھ کی مالا پکڑی پھرو سجے ہاتھ سری صاحب ہوئے مالا دے نال شانتی رکھنی ہے ٹکاونا من نو تے جے مالا کھول واسطے کوئی آئے تے من دے کھروڑی پیرا کوئی کرے تو اس نے چٹکا بھی دینا سجے ہاتھ نال اے تاں سری صاحب پنجی نال کئی بھرا کہندے جے کہ سنتاں دا کم تو نہیں ہوندا ٹھیک ہے بھائی پر گرسکھاں واسطے تاں اے آگیا نہیں گرسکھاں واسطے تاں آگیا کہ گر کی نندا سننا کون ستگرو گریب نواز سچے پاتشاہ جی نے یہ کام پورا کر کے وکھایا ہے آپ جن کی اج علاج منا رہے ہیں اور میں ریلا نے قربانی کی ہے کہ داس کے ہاتھی سے اکھی سارا سین میں دیکھا ہے تھی کچھ لوگوں نے ویکیا ہوئے گا کچھ لوگوں نے اخباروں سے سنیا ہوئے گا کچھ لوگوں نے راجنیتکوں سے سنیا ہوئے گا تو داس نے سارے سین کا چنگی طرح پتا ہے کہ کس طرح سنگھ شانت روپ گئے کس طرح جروانے نے جبر کیا کس طرح انہوں پیار دیا چھاتیاں بھنیا پھر جہے تیرہ سنگھ اتنے شہید ہوئے کسی بھی کانڈ پیٹ ایک بھی رہنا نہیں کسی کی وجہ چھاتی یا متے یا منہ یا اکھان سے گولیاں بجیا وہ گولیاں آپ کھا لی پھر 26 ستمبر نو اپنے کانپور تے نیڑے اتوں پنجاب کا نیڑا شہر پہ ہوئے اتوں اتنے گرو کے پیار شانتی رکھی تو اتنے ایک بھن کے سات برا ان گرمکھا نے شہید کا جاپ کیا وہ بھی دن 13 اپریل 1978 وہ بھی دن پھر 4-3 جڑے شہید ہوئے دلی وہ بھی دن یہ تلوار تو گل چلی ہے کیوں پڑھنی چاہیے چھویں پاتشاہ آپ اتہاس پڑھ رہے ہیں گرو کے پیار تین تھاواں تے قتل عام ہوئے ہوئے بھی دن تے مارن والا بھی وچ گرمتنا وہ وچ سی تین گھنٹے سمیلن کرتا رہا امرتسر چ جب 13 سدا کی نیند ستے پے سی تے 75 تڑف رہے سی تین گھنٹے مانوتا سمیلن نام سی حوالتا سمیلن نام سو مانوتا سمیلن رکھ کے کرتا رہا ساری رات جلندر کٹے کمشنر دے گھرے دوجے دن امرتسر 4 بجے کار چ بیٹھ کے تے گرو کے پیار جھنڈی والی کار چ دلی پہنچ گیا سکھ جنتا نے جہاں اتنا سرکار نے مقدمہ لڑیا تو اس مقدمے میں یہ سدھتا ہوئی جھوٹھی عدالت کہ سکھ جگت جھوٹا تے گروچنا سچا تا ہی مری ہوا تین تھاواں تے دل مار کے بھی سچا ہے تے اج کی ہو رہا ہے اج وہ مریا آپ دے گھر ہے تے اخبار مطابق یہ بھی پتہ لگا کہ 11 ساڑھے 11 شہر مریا ہو آ پچھلے سال کچھ دنوں پروتر سال تو سو گرو کے پیارے آپ کی کوٹھی رات کے ٹائم مار والا کوئی فٹیا نہیں گیا کہ سیاپا پایا ہوا کہ پنڈر والے نے مار پر ہوں میری جان کو واسطے رونے ہیں پھر تصے پڑھے لکھے تو ایسا علاقے کے رہنے والے سجن ہو ਕਦੇ ਕਿਸੇ ਨੇ CBI ਦਾ ਮਹਿਕਮਾ ਸੁਣਿਆ ਸੀ ਅੱਜ ਤੱਕ ਪੜ੍ਹਿਆ ਲਿਖਿਆ ਦਾ ਭਾਵੇਂ ਪਤਾ ਜਿਹੜੇ ਦਫ਼ਤਰੀ ਕੰਮ ਕਰਦੇ ਹੈ ਬਾਹਰਲਿਆਂ ਲੋਕਾਂ ਨੂੰ ਕੋਈ ਪਤਾ ਨਹੀਂ CBI ਕੋਈ ਮਹਿਕਮਾ ਗੌਰਮੈਂਟ ਵਿਚ ਹੈ ਪਰ ਜਿਸ ਜਗ੍ਹਾ ਦੁਰਘਟਨਾ ਮਾਰਿਆ ਉੱਥੇ ਕਿਹੜਾ ਅਖ਼ਬਾਰ ਹੈ ਜਿਹਦੇ CBI ਦਾ ਨਾਂ ਨਹੀਂ ਆਉਂਦਾ ਇਸ ਵਾਲੇ ਤਿੰਨ ਆ ਦੋ ਮਰ ਗਏ ਹੁਣ ਇੱਕ ਪਹਿਲਾਂ ਕੋਈ ਜਨਾਨੀ ਮਰ ਗਈ ਸੀ ਦੁਰਗ ਵਾਲੇ ਕੇਸ ਚ ਉਹਦੇ ਚ 15-16 ਨੂੰ ਫਸਾਈ ਬੈਠੇ ਹੈ ਮਰੀ ਇੱਕ ਪੈਸੇ ਦੀ ਜਨਾਨੀ ਨੇ 15-16 ਲਿਖੇ ਮਾਰੀ ਕਿਉਂਕਿ ਬਹੁਤ ਸ਼ੇਰ ਨਹੀਂ ਸੀ ਨਾ ਕਿਸੇ ਤੋਂ ਹੋਰ ਮਰਦੀ ਨਹੀਂ ਸੀ ਉਹ ਫਿਰ ਹੁਣ ਦੋ ਮਰ ਗਏ ਇਹਨਾਂ ਦੇ ਗੌਰਮੈਂਟ ਦੇ ਤੇ ਉਹਦੀ ਬਾਬਤ FIR ਦੇ ਵਿੱਚ ਨਾਂ ਦਾਸ ਦਾ ਇਕੱਲੇ ਦਾ ਉਹਦੇ ਚ ਲਿਖਿਆ ਸੰਤ ਜਰਨੈਲ ਸਿੰਘ ਜੱਥਾ ਭਿੰਡਰਾਂ ਮਹਿਤਾ ਅਤੇ ਉਸਦੇ ਪੈਰੋਕਾਰਾਂ ਦੀ ਸਾਜਿਸ਼ FIR ਦੀ ਨਕਲ ਦਾਸ ਕੋਲੇ ਉਹਦੇ ਚ ਲਿਖਿਆ ਹੋਇਆ ਔਰ ਇਹ ਤਾਂ 11 ਵਜੇ ਰਾਤ ਨੂੰ ਜਾਂ 11:30 ਵਜੇ ਆਪਦੇ ਘਰੇ ਮਰੇ ਤੇ ਤਾਂ ਵੀ ਭਿੰਡਰਾਂ ਵਾਲਾ ਕਸੂਰ ਤੇ ਮੈਂ ਉਹਦੇ ਮਹਿਤੇ ਸੀ ਜੱਥਾ ਡੇਰਾ ਬੱਸੀ ਸੀ ਤਾਂ ਵੀ ਮੇਰੇ ਜੁੰਮੇ ਹੈ ਤੇ ਜੇ ਇਹ ਤਿੰਨਾਂ ਥਾਵਾਂ ਤੇ ਮਾਰਦੇ ਦਿਨੇ ਤੇ ਇਹ ਤਾਂ ਵੀ ਬਣੀ ਹੈ ਕਿ ਤੁਸੀਂ ਦੱਸੋ ਸਿੰਘੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਵਾਸਤੇ ਵਿਧਾਨ ਹਿੰਦੁਸਤਾਨ ਦਾ ਵੱਖਰਾ ਤੇ ਜਿਹੜਾ ਦੇਹਧਾਰੀ ਪਖੰਡਵਾਦੀਆਂ ਦਾ ਚੇਲਾ ਬਣੇ ਤੇ ਉਹਦੇ ਵਾਸਤੇ ਵੱਖਰਾ ਹੈ ਕਿ ਨਹੀਂ ਹੈ ਦੱਸੋ ਕਿ ਇਨਸਾਫ ਹੈ ਹੁਣ ਕੁਰਕੀ ਦੇ ਰੰਡ ਕਹਿੰਦੇ ਸੱਜਣਾਂ ਦੇ ਜਾਰੀ ਹੋ ਚੁੱਕੇ ਹੈ ਕਹਿੰਦੇ ਆ ਚੱਲ ਤੇ ਅਚੱਲ ਵਸਤੂ ਕੁਰਕ ਕਰ ਲੈਣੀ ਹੈ ਸ਼ੁਕਰ ਹੈ ਚੰਗੀ ਗੱਲ ਹੈ ਜੇ ਕਰ ਲੈਣ ਤੇ ਮਾੜੀ ਗੱਲ ਨਹੀਂ ਪਰ ਪਤਾ ਲੱਗੂਗਾ ਜਦੋਂ ਕਰਨਗੇ ਜਿਹੜਾ ਮੁੱਲ ਕੀ ਪਊਗਾ ਇਹ ਕੀਮਤ ਕਿੰਨੀ ਕੁ ਤਾਰਨੀ ਪਊ ਸਤਿਗੁਰੂ ਜਾਣੇ ਪਹਿਲਾਂ ਮੂੰਹੋਂ ਗੱਲਾਂ ਕਰਨੀਆਂ ਸਿੱਖ ਵਾਸਤੇ ਠੀਕ ਨਹੀਂ ਹੋਇਆ ਕਰਦੀਆਂ ਜਦੋਂ ਭਾਣਾ ਵਰਤ ਜਾਂਦਾ ਤੇ ਲੋਕਾਂ ਦੇ ਸਾਹਮਣੇ ਗੱਲ ਆ ਜਾਂਦੀ ਹੈ ਸੋ ਇਹ ਵਿਧਾਨ ਲਿਆ ਕਿੱਥੋਂ ਇਹ ਮੰਤਰ ਕਿੱਥੋਂ ਲੈਣਾ ਪਿਆ ਕਰਦਾ ਪੂਰਾ ਕਰਨ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਂ ਬੇਨਤੀ ਕਰਾਂਗਾ ਸਿੱਖਾਂ ਨੂੰ ਸਮੁੱਚੇ ਤੌਰ ਤੇ ਸਾਰਿਆਂ ਨੂੰ ਸਿੰਘੋ ਜੇ ਤਾਂ ਭਾਈ ਧਰਮ ਦੇ ਆਖੇ ਕਰਨੀ ਹੈ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨੋ ਤੇ ਜੇ ਆਪਣੇ ਪੇਟ ਪੂਰਤੀ ਕਰਨੀ ਹੈ ਫਿਰ ਭਾਵੇਂ ਅਦਾਲਤ ਦਾ ਵਿਧਾਨ ਮੰਨੀ ਚੱਲੋ ਫਿਰ ਤੁਹਾਨੂੰ ਕੁਝ ਨਹੀਂ ਕਹਿੰਦੇ ਗੇ ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਰੱਖਣਾ ਤੇ ਫਿਰ ਸਤਿਗੁਰੂ ਗ੍ਰੰਥ ਸਾਹਿਬ ਦਾ ਵਿਧਾਨ ਮੰਨਣਾ ਪਵੇਗਾ ਚਾਹੇ ਅੱਜ ਮੰਨ ਲਓ ਤੇ ਚਾਹੇ ਕੱਲ ਨੂੰ ਮੰਨ ਲਿਓ ਤੇ ਚਾਹੇ 100 ਸਾਲ ਨੂੰ ਮੰਨ ਲਿਓ ਇੱਕ ਤਾਂ ਬਣੇ ਨਾ ਗੌਰਮੈਂਟ ਦਾ ਜਿਹਦੇ ਵਿੱਚ ਮਤਲਬ ਹੈ ਵੀ ਸਿੱਖ ਵੱਡਾ ਅਫੀਸਰ ਜਨਰਲ ਨਹੀਂ ਬਣ ਸਕਦਾ ਗਾ ਥੱਲੇ ਥੱਲੇ ਤਾਂ ਰਹਿ ਸਕਦਾ ਇਹ ਉਦਾਹਰਣ ਬਣ ਗਿਆ ਲਾਲ ਲਕੀਰ ਨਿਕਲ ਗਈ ਜਾਂ ਸਿੱਖ ਸਿੱਖ ਨਹੀਂ ਅਪਣਾ ਸਕਦਾ ਗਾ ਹੋਰ ਕਈ ਚੀਜ਼ਾਂ ਗੱਲਾਂ ਬਾਤਾਂ ਜਿਹੀਆਂ ਨਿਕਲਦੀਆਂ ਗੁਰੂ ਤੇ ਪਿਆਰੋ ਸਤਿਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਰੱਖਣ ਵਾਸਤੇ ਪੰਕਤੀ ਰਤਨ ਕਰੋ ਚੇਤੇ ਕਰੋ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਇਦੋਂ ਬਿਨਾਂ ਸਤਿਗੁਰੂ ਦਾ ਸਤਿਕਾਰ ਨਹੀਂ ਰਹਿਣਾ ਤੇ ਇਦੋਂ ਮੇਰਾ ਸ਼ਹੀਦਾਂ ਦਾ ਹੱਕ ਨਹੀਂ ਮੁੜਨਾ ਚਾਹੇ ਜਦੋਂ ਮਰਜ਼ੀ ਮੋੜ ਲਿਓ ਤੁਸੀਂ ਤਿੰਨ ਵੇਰਾ ਤਾਂ ਸ਼ਾਂਤੀ ਰੱਖੀ ਚੌਥੀ ਵੇਰਾ ਅਦਾਲਤ ਦਾ ਕੁੰਡਾ ਖੜਕਾਇਆ ਚਾਰ ਵਾਰ ਦੁਸ਼ਮਣ ਦੇ ਝੱਲੇ ਤੇ ਚੌਹਾਂ ਵਾਲਾਂ ਚ ਮਾਰ ਖਾਧੀ ਤਿੰਨ ਵੇਰਾ ਮਰਵਾ ਲਏ ਚੌਥੀ ਵੇਰਾ ਦੁਨਿਆਵੀ ਵਿਧਾਨ ਨੂੰ ਮੰਨ ਕੇ ਧਾਰਮਿਕ ਵਿਧਾਨ ਨੂੰ ਛੱਡ ਕੇ ਤੇ ਉਹਦੇ ਚ ਇਹ ਰਖਵਾਉਣਾ ਪਿਆ ਕਿ ਸਿੱਖ ਝੂਠੇ ਤੇ ਗੁਰਬਚਨਾ ਸੱਚਾ ਅਖੀਰ ਆਪਣ ਹੱਥੀ ਆਪਣਾ ਆਪੇ ਹੀ ਕਾਲ ਸਵਾਰੀ ਦੇ ਵਿਧਾਨ ਨੂੰ ਅਪਣਾਉਂਦਿਆਂ ਕਿਸੇ ਗੁਰੂ ਕੇ ਮਾਈ ਦੇ ਲਾਲ ਨੇ ਉਹਦੇ ਘਰੇ ਜਾ ਕੇ ਢਾਉਣ ਤੇ ਰੱਖ ਕੇ ਗੋਡਾ ਤੇ ਛਾਤੀ ਤੇ ਬਹਿ ਕੇ ਉਹਨੂੰ ਉਸ ਕਾਲ ਦੀ ਗੱਡੀ ਚੜਾਇਆ ਜਿਹੜੀ ਕਾਲ ਦੀ ਗੱਡੀ ਸਿੰਘਾਂ ਨੂੰ ਚੜਾ ਕੇ ਸੋ ਪਿਆਰਿਓ ਉਹਦੇ ਚੜਾਉਣ ਤੋਂ ਹੋ ਕੀ ਰਿਹਾ ਉਹਦੇ ਬਾਬਤ ਮੈਂ ਇਹਨੂੰ ਕੁਝ ਕਹਿੰਦਾ ਨੀ ਕਿਉਂਕਿ ਮੁਕਾਬਲੇ ਵੀ ਚੱਲ ਰਹੇ ਤੇ ਰੁਪਾਰੀਆਂ ਵੀ ਚੱਲ ਰਹੇ ਸੋ ਅਨੁਪਾਰੀਆਂ ਵੀ ਚਾਲੂ ਹੈ ਇਹਦੇ ਚ ਪਤਾ ਨੀ ਹਵਾ ਕਿੱਧਰ ਨੂੰ ਵਗੇ ਤੇ ਕੀ ਹੋਵੇ ਪਰ ਮੈਂ ਬੇਨਤੀ ਕਰਾਂਗਾ ਇੱਥੇ ਬੈਠੇ ਹੋਏ ਸਿੰਘਾਂ ਨੂੰ ਸਿੰਘੋ ਇਹ ਨਾ ਕਿਆ ਕਰੋ ਅਸੀਂ ਦੂਰ ਦਰੇਡ ਦੇ ਬੈਠੇ ਹਾਂ ਅਸੀਂ ਬਾਹਰਲੇ ਦੇਸ਼ ਚ ਬੈਠੇ ਸ਼ੇਰ ਦਾ ਪੁੱਤ ਤਾਂ ਇਕੱਲਾ ਹੁੰਦਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਪਾਂ ਪੁੱਤਰ ਹੈ ਤੇ ਸ਼ੇਰ ਨੂੰ ਹਮੇਸ਼ਾ ਪਰਮੇਸ਼ਰ ਨੇ ਰਾਜਧਾਨੀ ਦਿੱਤੀ ਹੈ ਜੰਗਲ ਦੀ ਰਾਣਾ ਬਣਾਇਆ اپنے تے کیڑا دینے جو آپ کرسی تے تے نوار دے پڑھ کے تے بیٹھ کے دن کٹے کے اتہاس کا پڑھو تے سنو اپنے دن نکلے جائے گھوڑے دیا کاٹیاں تے چھولیاں دی ایک ایک مٹھ چب کے جا چرکھڑی تے راتاں کٹیاں جا آ رہے تکھے دندیاں دے تھلے آپ ٹائم لگایا جا گل دے دیگیا سمے نوں ڈیکیا ہے تے جا بند بند کٹوا کے سماں بتیت کیتا ہے جے تو بھائی دھرم نے آخی کر رہے تو پھر تو چیزاں کو چیتے تو جی ای چلو فیکٹری چاہیے پانچ سات سو روپیہ مل جا ہے پروار کا لنگر پانی چلی جائے گا لنگر پانی تو چلو گا ضرور تھوڑا سما بہتا نہیں پر دھرم نہیں جی اپنے پلے ہلنا دھرم نو مکھ رکھو سارے نال پیار کرو پر جتھے دھرم کی ٹھیک ہوندی ہے اتھے دیش اجڑ جائے علاقہ اجڑ جائے پروار اجڑ جائے تو جتھے بندی اجڑ جائے اجڑ جائے تو اجڑ جائے پر دھرم کی کانڈ کسی کو لگنی چاہیے تا آپ گرو کے سکھ ہونے کے حقدار ہاں اج کی حالت ہو رہی ہے تھاواں تھاواں اوپر کہڑے پیڑے ساکے ورت رہے ہیں کوئی کچھ کہی جاتا کوئی کچھ کہی جاتا ہے میں سنگھ نام والے تھوڑے چند چک دن کتنی بجے کری جانی ہے سو ایک تھا رہو پارٹی بازی پی کے دفاڑ بن کے اپنی طاقت نہ کٹاو تے سکھی دھرم چ پکے ہو تے کھنڈے بات کا امر چکو شراب کا تے جیو کات کرنا تیاگ کرو ویس والے کھانے تو بچو تے آپ پیڑیاں کرتوت ٹیلی ویژن آپ ویلے ہیں انہوں نے بھی تھوڑا کڑا تیاگ کرو جی بہت نہیں کر سکتے تھے آ ٹیلی ویژن لگے نا موڑ کے کمرے گڈے تھاواں تھاواں تے یہ سارے ویلے ہیں ہوں کدے من خیال کیا کہ ساری دھی بھی کول بیٹھی ہے ساری بھن بھی کول بیٹھی ہے سارے گھر والی بھی کول بیٹھی ہے تو پریا مانسا تم بھی کول بیٹھا ہے اور ٹیلی ویژن میرے لیے سنگل ہو سکتا کسی کو کوئی چنگی فوٹو بھی آتی ہوگی پر بہتا سماں بھڑیاں فوٹو آدی گندیاں فوٹو لوگوں کو سنگا میں تو ویکن نہ ویکن نہ میری اچھا کوئی پر گندیاں فوٹو ویک کے گرمکھا جی تیرے من چوکار بےنت زیادہ فر لگتے ہیں تو یہ تو دس بھی دھی تو بھن کی کی حالت ہوں ہوے گی ارے سوچا اپنے من کی کر رہے ہیں اج زمانہ بن گیا ہے دھی بھی نال بھن بھی نال گھر والی بھی نال چلو چل کے سارا پریوار سرما بھی کھائیے جہاں تیاں آ گیا نچتا پائیے اور پیاروں کے سنوے سکھمی صاحب کا پاٹ نہ دیکھے ہیں کل تیاں چنند صاحب کی باعی پڑھتے ویکے ہوں کی ہے بولیاں پاؤنیا بھنگڑا پاؤنا گدے پاؤنے ناچ کرنا دسو جتھے ایسا نیچ پن ہے اتے جیون سچا تے سچا کیویں رہے گا کل ان چیزوں والے خیال کیا آپ ایک بھی آسان منڈا جا آ گیا نہ کوئی سنسار کی آواز لگی ہے نہ دسو ٹیلی ویژن بھی بند کری جانا ہے ریلوے بھی کہہ دیا گندا نام سنیا کرو سنیمے سے انہیں جا کرو منورنجن کتوں کر لیے اور پیارا منورنجن تک کری جانا پائے کوہارا ماریا گا پلا اپنے ہاتھ والے بھی گل تو نال بن رہی تھی بھنوں لے کے تر پہ کوئی سوچ تو لگ کر لگا سنگو اس پاس بھی کرے خیال دے بو ست گرو غریب نواز جی سکھی دھارن کرو رت مرجاج پرپک ہوو کہ جی کاری پخنڈ والیوں تو نہ ڈرا کرو کدے بھی آپ نام لگا نا ہوں ارے کن پولیس ہے دیکھو کتنے ہے کوئی پولیس کا بندہ آپ کتنے کانٹے کے پولیس نے کہا ساری مدد کرو اِسی پنا لا پولیس کی لوڑ ادو پی ہے جب جھوٹ بولنا جب بلیک کرنی ہے جب سڈیا ماوا کے پیر اتنے بیٹھے تکنی ہو گئے ادو پولیس کی لوڑ پوے گی بھی ایک کرم کرنا تیرے گرو کے لال بیٹھے ان چاٹا چکاؤ گے تین تو پولیس چھڑا لے گی تا ہی پولیس لے گی نا کتنے مہاتما تھوڑے کو بھی آدھے آ پرچارک بھی آدھے ہے کہہ رہے کسی نے کہا کہ پولیس سڈے پنڈال کی آ کے سنبھال کرے پولیس ان کی بلیک وہ بچاریوں نے فٹن واسطے چورا یارہ ٹگا نو فٹن واسطے پر تھی سجنے بیٹھے جی کسی نے کسی ویکیا ہوئے بھول بلیکے کہہ نرک دھاریاں کا پنڈال بھی ویکے بلا پولیس تو لگا ہوئے کتنے خاص کر کے تین سال تو وشیش کر کے یہ کارن کہ باقی جنیا سمپرداوا جن سنت ہے جن سب سوسائٹیاں سنگھ سبھاوا ہے وہ پنڈال بنا پولیس تو لا کے مانتا سمیلن کرتے ہیں یہ اپنی حوالتا سمیلن پولیس نو لیا کے کیوں کرتے اس طرح کا دکھا لو کہ سوچا پڑھے لکھے کہ ملتے ہیں سجنا ਮਨਿਸਟਰ ਵੀ ਤੁਹਾਨੂੰ ਕਈ ਵਾਰੀ ਪਾਰਟੀਆਂ ਚ ਮਿਲਦੇ ਹੋਣਗੇ, ਕਦੇ ਉਹਨੂੰ ਪੁੱਛਿਆ ਤਾਂ ਕਰੋ ਵੀ ਅਸੀਂ ਮਦਦ ਕਰਨ ਲੱਗੇ ਹੈ, ਇਹ ਸਿਆਪਾ ਇੰਨਾ ਖੜਾ ਕੀਤਾ ਦੇਸ਼ ਕੌਮ ਦੇ ਵਿੱਚ, ਪਤਾ ਨੀ ਕੀ ਭਾਂਬੜ ਮੱਚੇ ਦਾ ਰੱਬ ਜਾਣੇ ਕੁਝ ਕਿਹਾ ਨੀ ਜਾ ਸਕਦਾ ਸਮੇਂ ਤੋਂ ਪਹਿਲਾਂ, ਪਰ ਇਹਨੇ ਤਾਂ ਪੁੱਛਿਆ ਕਰੋ ਸਤਿਗੁਰੂ ਦੇ ਮਹਾਬਲੀ ਜੋ ਜੋਗੀ ਪ੍ਰੀਤਮਨੀ ਨੇ ਨੀਰੀ ਤੇ ਤੀਰ ਦੀ ਦੋ ਤਲਵਾਰਾਂ ਪਹਿਨ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਛੱਕੇ ਸ਼ਰਾਬ ਤੇ ਜਾਲਮਾਂ ਨੂੰ ਤੋਵਾ ਤੋਵਾ ਕਰਵਾ ਦਿੱਤੇ। ਆਪਾਂ ਉਸ ਗੁਰੂ ਦੇ ਸਿੱਖ ਹੈ। ਸੱਤਵੇਂ ਪਾਤਸ਼ਾਹ ਨੇ ਕੰਗਾਲਾਂ ਨੂੰ ਰਾਜ ਦਿੱਤਾ, ਅੱਠਵੇਂ ਪਾਤਸ਼ਾਹ ਨੇ ਪਲੇਗ ਦੀਆਂ ਬਿਮਾਰੀਆਂ ਹਟਾ ਦਿੱਤੀਆਂ ਤੇ ਅਨਪੜ੍ਹਾਂ ਤੋਂ ਕਥਿਆ ਕਰਵਾ ਦਿੱਤੇ, ਅਨਪੜ੍ਹਾਂ ਤੋਂ ਬਲਕਿ ਅਨਪੜ੍ਹ ਦੇ ਗੂੰਗਿਆਂ ਤੋਂ ਲੋਲੇ ਲੰਗੜਿਆਂ ਤੋਂ ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਛੱਜੂ ਝਿਆੜ ਤੋਂ ਗੀਤਾਂ ਦੇ ਅਰਥ ਕਰਵਾ ਦਿੱਤੇ ਤੇ ਨਾਲ ਨਾਵੇਂ ਪੰਡਤ ਨੂੰ ਨਿਰੁੱਤਰ ਕਰ ਦਿੱਤਾ। ਨੌਵੇਂ ਪਾਤਸ਼ਾਹ ਨੇ ਤਿਰਕ ਤੋਂ ਕਿਤੇ ਜੰਨੂ ਵਾਸਤੇ ਸ਼ਹੀਦੀ ਦਿੱਤੀ ਤੇ ਦਸਵੇਂ ਪਾਤਸ਼ਾਹ ਨੇ ਜੋ ਕਰਤੱਵ ਕੀਤੇ ਉਹ ਕੌਣ ਹੈ ਕਥਨ ਕੇ ਦੁਨੀਆਂ ਦੇ ਕਥਨ ਕਰਕੇ ਦੁਨੀਆਂ 'ਚ ਕੋਈ ਕਵੀ ਦੱਸ ਸਕੇ। ਆਪਾਂ ਉਸ ਗੁਰੂ ਦੇ ਪੁੱਤਰ ਹਾਂ ਜਿਸ ਗੁਰੂ ਨੇ 10 ਲੱਖ ਦੇ ਘੇਰੇ ਵਿੱਚੋਂ ਤਾੜੀ ਮਾਰ ਕੇ ਕਿਹਾ ਸੀ ਹਿੰਦਾ ਪੀਰ ਚੱਲਿਆ ਜੇ ਭਾਈ ਜਗਾਰਾ ਵੀ ਕਿਸੇ ਟਾਈਮ ਤੇ ਚੰਗਾ ਫਸਦਾ ਹੈ। ਸੋ 10 ਲੱਖ ਦੇ ਘੇਰੇ ਵਿੱਚੋਂ ਚੱਲੇ ਹਾਂ ਅਸੀਂ, ਜੇ ਕਿਸੇ ਨੇ ਫੜਨਾ ਤੇ ਫੜ ਲਵੋ। ਕਿਹਾ ਸਾਰੀ ਦੁਨੀਆਂ ਇਸ ਇਤਿਹਾਸ ਤੋਂ ਜਾਣੂ ਚਮਕੌਰ ਸਾਹਿਬ ਦੇ ਜੰਗ ਤੋਂ, ਕੋਈ ਬੰਦਾ ਸਿੱਖ ਨੀ ਭੁੱਲਿਆ, ਦੂਜਾ ਕੋਈ ਭੁੱਲਿਆ ਹੋਵੇ ਤੇ ਭੁੱਲਿਆ ਹੋਵੇ, ਪਰ ਅੱਜ ਦੇ ਜਿੰਨੇ ਦੇਹ ਧਾਰੀ ਹੈ 10 ਲੱਖ ਦੇ ਘੇਰੇ ਵਿੱਚੋਂ ਨਿਕਲਣਾ ਤਾਂ ਬੜੀ ਦੂਰ ਦੀ ਗੱਲ ਹੈ। ਇਹਨਾਂ ਨੂੰ ਕਹੋ ਵੀ ਇੱਕ ਵਾਰੀ ਭਵਨ ਚੋਂ ਕਹਿ ਕੇ ਨਿਕਲ ਜਾਣਗੇ ਅਸੀਂ ਫਲਾਨੇ ਪਾਸੇ ਚੱਲੇ ਹਾਂ, ਸ਼ਾਮ ਨੂੰ ਮੁੜ ਕੇ ਭਵਨ ਜੀ ਆ ਜਾਣ ਤੇ ਮੰਨ ਲਾਂਗੇ ਵੀ ਕੋਈ ਮਾੜੀ ਮੋਟੀ ਹਾਏ ਅਣਖ ਤੇ ਰੜਕ। ਕਿੱਥੇ ਗੁਰੂ 10 ਲੱਖ ਦੇ ਘੇਰੇ ਚੋਂ ਕੱਲਾ ਨਿਕਲਦਾ ਤਾੜੀ ਮਾਰ ਕੇ, ਤੇ ਕਿੱਥੇ ਅੱਜ ਵਾਇਰਲੈਸ ਤੇ ਮੋਟਰ ਪੁਲਿਸ ਦੀ ਤੋਂ ਬਿਨਾਂ ਗੁਰੂ ਬਾਹਰ ਨਹੀਂ ਨਿਕਲਦਾ ਗਾ। ਕਿੰਨਾ ਫਰਕ ਪੈ ਗਿਆ ਧਰਤੀ ਤੇ ਆਕਾਸ ਨਾਲ ਵੱਧ। ਗੁਰੂ ਤੇ ਪਿਆਰੋ, ਸਤਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਿਆ ਕਰੋ। ਚੋਟੀ ਪ੍ਰੀਤ ਨੂੰ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਮੱਥਾ ਨਹੀਂ ਟੇਕਣਾ, ਭਾਵੇਂ ਕਿੰਨਾ ਵੱਡਾ ਕੋਈ ਸੰਤ ਤੇ ਸਾਧ ਹੋਵੇ। ਜੇ ਕੋਈ ਬੁਲਾਵੇ ਇੱਕ ਦੂਜੇ ਨੂੰ, ਕਦੇ ਇੱਕ ਦੂਜੇ ਦੇ ਮਗਰ ਲੱਗ ਕੇ ਆਪਣੇ ਜੀਵਨ ਬਰਬਾਦ ਨਹੀਂ ਕਰਨਾ। ਅੱਜ ਜਿਵੇਂ ਚੱਲ ਰਿਹਾ ਹੈ ਅਰਾਲਾ ਸਵਾਮੀ ਹੈ ਜਾਂ ਹੋਰ ਦੂਜੇ ਤੀਜੇ ਹਨ, ਕਈ ਕਹਿੰਦੇ ਨੇ ਇਹ ਤਾਂ ਜਦੋਂ ਹੁੰਦਾ ਇਹਨਾਂ ਦੀ ਨਿੰਦਿਆ ਕਰਨ ਤੇ ਜ਼ੋਰ ਹੁੰਦਾ, ਹੋਰ ਤਾਂ ਕੁਝ ਸੁਣਾਉਂਦਾ ਨਹੀਂ। ਉਹ ਭਰਾਵੋ ਸੁਣਾਉਣ ਦਾ ਟਾਈਮ ਹੀ ਨਹੀਂ ਹੋਰ ਕੋਈ ਟਾਈਮ ਹੀ ਅੱਜ ਇਹਨਾਂ ਚੀਜ਼ਾਂ ਦਾ। ਅਰਾਲਾ ਸਵਾਮੀਆਂ ਦਾ ਕੋਈ ਚੇਲਾ ਚਾਕੜਾ ਹੋਵੇ ਉਹਨੂੰ ਕਦੇ ਪੁੱਛੋ ਵੀ ਤੁਹਾਡੇ ਗੁਰੂ ਦੇ ਅੱਖਰਾਂ ਦਾ ਅਰਥ ਕੀ ਹੈ, ਤਾਂ ਉਹ ਅਰਥ ਕਰਦੇ ਕਿ ਰਾਹ ਦਾ ਨਾਮ ਹੈ ਰੂਹ ਦਾ ਤੇ ਸਵਾਮੀ ਨਾਮ ਹੈ ਮਾਲਕ ਦਾ। ਜਿਹੜਾ ਰੂਹ ਦਾ ਮਾਲਕ ਹੋਵੇ ਉਹਨੂੰ ਕਿ ਅਸੀਂ ਰਾਹ ਦਾ ਸਵਾਮੀ ਕਹਿੰਦੇ ਹਾਂ। ਮੰਨ ਲਓ ਉਹਨਾਂ ਦੇ ਮਗਰ ਲੱਗ ਜਾਓ 2 ਮਿੰਟ ਵਾਸਤੇ, ਵਿਚਾਰ ਤਾਂ ਕਰਨੀ ਆਪਾਂ। ਰੂਹ ਦਾ ਮਾਲਕ ਉਹ ਹੁੰਦਾ ਜਿਵੇਂ ਹੁਣ ਆਪਾਂ ਇੱਥੇ ਇਕੱਠੇ ਬੈਠੇ ਹਾਂ, ਆਪਣੀ ਰੂਹ ਨੂੰ ਹੋਵੇ ਕੋਈ ਤਕਲੀਫ ਦੁੱਖ ਹੋਵੇ ਤੇ ਰੂਹ ਆਪਣੀ ਕਰੇ ਫਰਿਆਦ ਤੇ ਰੂਹ ਦਾ ਮਾਲਕ ਬੈਠਾ ਇੱਥੇ ਪੰਜਾਬ ਵਿੱਚ, ਉਹ ਇੱਥੇ ਬੈਠਿਆ ਆ ਕੇ ਰੂਹ ਦੀ ਰੱਖਿਆ ਕਰੇ ਤੇ ਦੁੱਖ ਤੋਂ ਛਡਾਵੇ, ਉਹਨੂੰ ਰਾਲਾ ਸੋਮੀ ਕਹੀਦਾ। ਆਪਾਂ ਇੱਕ ਸਾਥੀ ਪੜ੍ਹ ਕੇ ਮੁੜ ਕੇ ਕਥਾ ਕਰਨੀ ਸ਼ਬਦ ਦੀ, ਰਾਲਾ ਸਵਾਮੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਉਂਕਿ ਉੱਥੇ ਬਾਬਾ ਬਕਾਲਾ ਨੇੜੇ ਹੋਣ ਰਾਲਾ ਸਵਾਮੀਆਂ ਦੇ ਨਾਲ, ਇਹ ਥੋੜੀ ਬਾਅਦ ਚ ਬਹੁਤੀ ਵਿੱਥ ਨਹੀਂ। ਰੂਹ ਦੇ ਮਾਲਕ ਬੈਠੇ ਆ ਬਾਬੇ ਬਕਾਲੇ ਚ ਤੇ ਰੂਹ ਫਰਿਆਦ ਕਰਦੀ ਆ ਸਮੁੰਦਰ ਚ ਮੱਖਣ ਸ਼ਾਹ ਦੇ ਰੂਪ ਚ। ਮੱਖਣ ਸ਼ਾਹ ਦਾ ਜਹਾਜ਼ ਡੁੱਬਣ ਲੱਗਾ, ਸਾਰੀ ਦੁਨੀਆਂ ਜਾਣਦੀ ਇਸ ਚੀਜ਼ ਨੂੰ, ਤੇ ਰੂਹ ਨੇ ਕੀਤੀ ਫਰਿਆਦ ਤੇ ਫਰਿਆਦ ਵੀ ਕਿਹੋ ਜਿਹੀ ਕੀਤੀ ਹੈ ਕਿ ਹੇ ਰਾਲਾ ਸਵਾਮੀ ਜੀ, ਮੈਨੂੰ ਇਹ ਵੀ ਪਤਾ ਵੀ ਤੁਸੀਂ ਹੋ ਕੌਣ ਹੋ, ਹੁਣ ਤਾਂ ਨਾਂ ਲੈ ਦਿੰਦੇ ਨਾ ਫਲਾਨਾ ਸਿੰਘ। ਉਹ ਰੂਹ ਦੇ ਰੂਹ ਜਿਹੜਾ ਫਰਿਆਦ ਕਰਨ ਵਾਲੀ ਰੂਹ ਹੈ ਉਹਨੂੰ ਕੋਈ ਪਤਾ ਨੀ ਰੂਹ ਦਾ ਮਾਲਕ ਕੌਣ ਹੈ, ਉਹਦਾ ਨਾਂ ਕੀ ਹੈ। ਬੇਨਤੀ ਕੀਤੀ ਕਿ ਇਹ ਰੂਹ ਦੇ ਮਾਲਕ ਰਾਲਾ ਸਵਾਮੀ, ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਮਾਲਕ, ਮੈਨੂੰ ਕੋਈ ਪਤਾ ਨੀ ਤੁਸੀਂ ਕੌਣ ਹੋ, ਪਰ ਮੈਨੂੰ ਇਹ ਨਿਸ਼ਚੈ ਕਿ ਤੁਸੀਂ ਰੂਹ ਦੇ ਮਾਲਕ ਹੋ, ਜਿੱਥੇ ਕੋਈ ਯਾਦ ਕਰਦਾ ਉੱਥੇ ਪਹੁੰਚਦੇ ਹੋ। ਸੱਚੇ ਪਾਤਸ਼ਾਹ ਮੈਂ ਤੁਹਾਡਾ ਪੁਜਾਰੀ ਸੇਵਕ, ਤੁਸੀਂ ਮੇਰੀ ਰੂਹ ਦੇ ਮਾਲਕ, ਮੈਂ ਚੇਤੇ ਕਰਦਾ ਮੇਰਾ ਜਹਾਜ਼ ਬੰਨੇ ਲਾ ਲਓ, ਮੈਂ 500 ਮੋਹਰ ਭੇਟਾ ਕਰਾਂਗਾ। ਇੰਨੇ ਵਿੱਚੋਂ ਹਰ ਕੋਈ ਉੱਠ ਕੇ ਦੱਸਣ ਵਾਲਾ ਜਾਂ ਟੈਲੀਫੋਨ ਕੀਤਾ ਹੋਵੇ, ਮੱਖਣ ਸ਼ਾਹ ਨੇ ਜਾਂ ਵਾਇਰਸ ਭੇਜੀ ਹੋਵੇ, ਰੂਹ ਦੀ ਵਾਇਰਸ ਜ਼ਰੂਰ ਗਈ ਹੈ ਤੇ ਰੂਹ ਦੇ ਮਾਲਕ ਰਾਲਾ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਣੀ ਫਰਿਆਦ, ਤਾਂ ਚੋਜੀ ਪ੍ਰੀਤਮੀ ਨੇ ਪੁਕਾਰ ਸੁਣ ਕੇ ਆਪਣਾ ਮੋਢਾ ਲਾ ਕੇ ਕੰਧਾਂ ਲਾ ਕੇ
ਗੁਰੂ ਕੇ ਪਿਆਰੋ ਜਹਾਜ਼ ਬੰਨੇ ਲਾ ਦਿੱਤਾ, ਦੱਸੋ ਰਾਹ ਦਾ ਸਵਾਮੀ ਹਨ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ। ਰੂਹ ਨੇ ਫਰਿਆਦ ਕੀਤੀ ਹੈ ਤਾਂ ਹੀ ਮਾਲਕ ਬਣੇ ਨਾ ਰੂਹ ਦੇ, ਤੇ ਅੱਜ ਵਾਲਿਆਂ ਨੂੰ ਭਲਾ ਕਹੋ ਕਿ ਬਿਆਸ ਵਾਲਿਆਂ ਨੂੰ ਕਿ ਬਾਬਾ ਜੀ ਅਸੀਂ ਜਿੰਨਾ ਟਾਟਾ ਬੈਠੇ ਇੱਥੇ, ਮੈਨੂੰ ਪਤਾ ਲੱਗਾ 40,000 ਦੇ ਲਗਭਗ ਦਾ ਜੇ ਫੈਕਟਰੀ ਚ ਕੰਮ ਕਰਦੇ, ਹੋ ਸਕਦਾ ਵੱਧ ਘੱਟ ਹੋਣ ਥੋੜੇ ਪੈਣੇ। ਉਹਨਾਂ ਨੂੰ ਕਹੋ ਵੀ ਸਾਰੇ ਰਾਹ ਦਾ ਸਵਾਮੀ ਅਸੀਂ ਬਣ ਜਾਂਗੇ, ਪਰ ਸਾਡੀ ਇੱਕ ਗੱਲ ਜ਼ਰੂਰ ਮੰਨੋ, ਸਾਡੇ ਰਾਹ ਦਾ ਸਵਾਮੀ ਰੂਹ ਦੇ ਮਾਲਕ ਨੇ ਕੀਤਾ, ਜਹਾਜ਼ ਬੰਨੇ ਸੈਂਕੜੇ ਮਣ ਹਜ਼ਾਰਾਂ ਮਣ ਪੱਕੇ ਦਾ, ਤੇ ਬਾਬਾ ਜੀ ਤੁਹਾਡੀ ਧੌਣ ਤੇ 2 ਬੋਰੀਆਂ ਰੱਖਾਂਗੇ ਭਰ ਕੇ ਮਿੱਟੀ ਦੀਆਂ ਜਾਂ ਖੰਡ ਦੀਆਂ ਰੱਖ ਲਓ, ਭਲਾ ਮਿਠਾਸ ਲੱਗੀ ਰਹੇ। ਤੇ ਜੇ ਤਾਂ ਤੁਸੀਂ ਬਿਆਸ ਬੰਨੇ ਕਰ ਦਿੱਤੀਆਂ ਮੋਢੇ ਨਾਲ, ਤੇ ਫਿਰ ਤਾਂ ਤੁਸੀਂ ਸਾਡੇ ਗੁਰੂ ਤੇ ਅਸੀਂ ਤੁਹਾਡੇ ਚੇਲੇ, ਤੇ ਜੇ ਬਾਬਾ ਜੀ ਧੌਣ ਤੇ ਰੱਖੀਆਂ 2 ਬੋਰੀਆਂ ਤੇ ਬਿਆਸ ਦੇ ਵਿੱਚ ਹੀ ਡੁੱਬ ਕੇ ਮਰ ਗਏ, ਫਿਰ 4 ਮਣ ਲੱਕੜਾਂ ਲਾ ਦਿਓ। ਇਹ ਨਹੀਂ ਕਿ ਮਨ ਘੜਤ ਗੱਲਾਂ ਦਾ ਜੋਸ਼ ਨੂੰ ਮੈਂ ਕਹੀ ਜਾਂਦਾ, ਜੇ ਅਸਲੀਅਤ ਨਹੀਂ ਤੇ ਦੱਸ ਦਿਓ। ਤੇ ਸਿੰਘੋ ਇੰਨੇ ਲਕੀਰ ਦੇ ਫਕੀਰ ਬਣ ਗਏ, ਇੱਟ ਚੁੱਕੀਏ ਤੇ ਗੁਰੂ ਨਿਕਲਦਾ, ਟੋਆ ਪੁੱਟੀਏ ਤੇ ਭਾਗਾਂ ਨਾਲ ਕਿਤੋਂ ਕਿਤੇ ਚੇਲਾ ਲੱਭਦਾ। ਜੇ ਪੁੱਛੀਏ ਕੀ ਕਾਰਨ, ਕਹਿੰਦੇ ਸਾਡਾ ਖਿਆਲ ਆ ਗੁਰੂ ਬਣ ਕੇ ਵੇਖ ਲਈਏ, ਜੇ ਤਾਂ ਦੁਕਾਨ ਚੱਲ ਪਈ ਤੇ ਵਾਹ ਭਲੀ, ਨਹੀਂ ਫਿਰ ਚੇਲਾ ਤਾਂ ਵੱਟ ਤੇ ਪਿਆ, ਤਾਂ ਇਹ ਤਾਂ ਕਿਤੇ ਗਿਆ ਨਹੀਂ, ਮਰਜ਼ੀ ਬਣ ਜਾਈਏ। ਕੇ ਸਿੰਘੋ ਆਪਾਂ ਇਹੋ ਜਿਹੇ ਰਹਿਣਾ ਸਾਰਿਆਂ ਨੇ, ਕੋਈ ਆਪਾਂ ਨੂੰ ਅਕਲ ਨਹੀਂ, ਇੰਨਾ ਪੜ੍ਹੇ ਆ, ਫੈਕਟਰੀਆਂ ਚ ਕੰਮ ਕਰਦੇ ਆ, ਵਰਕਸ਼ਾਪਾਂ ਚ ਕਰਦੇ ਆ, ਹੋਰ ਥਾਵਾਂ ਥਾਵਾਂ ਤੇ ਕੰਮ ਕਰਦੇ ਆ, ਆ ਗਰੀਬ ਕਾ ਕਮਾਉਂਦੇ ਹੋ ਤੇ ਕਮਾਓ, ਸਤਿਗੁਰੂ ਜੀ ਹੋਰ ਵੀ ਦੇਵੇ। ਔਰ ਇਹ ਮਤਲਬ ਤਾਂ ਨਹੀਂ ਮਾਇਆ ਲੈ ਕਰਕੇ ਤੇ ਮਾਇਆ ਦੇ ਕੀੜੇ ਬਣ ਕੇ ਦੇਹ ਧਾਰੀਆਂ ਨੇ ਚੇਲੇ ਬਣੀ ਜਾਣੇ। ਚਲੋ ਤਿਆਰ ਪ੍ਰਤਿਆਰ ਰਿਹਾ ਕਰੋ। ਆ ਜਿਹੜਾ ਕਹਿੰਦੇ ਨਾ ਕਿ ਸਿੱਖ ਜਿਹੜੇ ਹੈ ਇਹ ਆਟੇ ਚ ਫਿਰ ਲੂਣ ਦੀ ਤਰ੍ਹਾਂ, ਸ਼ੁਕਰ ਹੈ ਕੋਈ ਹੋਰ ਨਹੀਂ ਕਰ ਦਿੱਤਾ ਗਾ, ਲੂਣ ਤਾਂ ਹੋਣ, ਪਰ ਕਿਹੜਾ ਦੁਨੀਆਂ ਦਾ ਬੰਦਾ ਜਿਹੜਾ ਲੂਣ ਤੋਂ ਬਿਨਾਂ ਸਾਰਦਾ ਹੈ। ਨਿੱਤ ਦਾਲ ਚ ਪਾਉਣਾ ਪੈਂਦਾ, ਸਬਜ਼ੀ ਚ ਨਾ ਪਾਈਏ ਸਵਾਦ ਹੀ ਨਹੀਂ ਬਣਦੀ, ਤੇ ਆਟੇ ਦੇ ਵਿੱਚ ਲੂਣ ਦੀ ਤਰ੍ਹਾਂ, ਤੇ ਫਿਰ ਲੂਣ ਬਿਨਾਂ ਕੋਈ ਸਵਾਦ ਦੀ ਚੀਜ਼ ਬਣਦੀ, ਮਿੱਠਾ ਖਾ ਲਓ ਮੂੰਹ ਮੁੜ ਜਾਓ, ਪਰ ਲੂਣ ਨਿੱਤ ਖਾਣਾ ਪਊਗਾ। ਤੇ ਲੂਣ ਨੂੰ ਪਾ ਦਈਏ ਪਾਣੀ ਚ, ਇਹ ਘੁੱਟ ਭਰਾਂਗੇ ਤੇ ਪਾਣੀ ਦੇ ਵਿੱਚ ਵੱਖਰੇ ਸਵਾਦ ਆਪਣਾ ਵਿਖਾਓ, ਇਹ ਬਣਾਇਆ ਵੀ ਵੱਖਰਾ ਹੀ ਹੈ। ਅੱਜ ਅਖਬਾਰਾਂ ਚੁੜਦੀਆਂ ਫਿਰਦੀਆਂ ਗੱਲਾਂ, ਅਗਲੀ ਸਿੱਖ ਵੱਖਰੀ ਕੌਮ ਕਹਿਣਾ ਕਿ ਗਦਾਰਪੁਣ, ਸਿੱਖਾਂ ਨੂੰ ਅਡਰਿਆਂ ਮੰਨਣਾ ਕਿ ਗਦਾਰਪੁਣ, ਇਹ ਪਤਾ ਨਹੀਂ ਕਿਹੜੇ ਇਤਿਹਾਸ ਚੋਂ ਲੈ ਲਿਆ। ਕਰਗੀ ਧਰਤਾ ਕਹਿੰਦੇ ਜਾਵਲਾ ਖਾਲਸਾ ਰਹਿ ਨਿਆਰਾ, ਤਾਵਲਾ ਟੇਲ ਦੀ ਉਹ ਮੈਂ ਸਾਰਾ, ਜਾਵੇਗਾ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੁਸੀਂ ਪੜ੍ਹੇ ਲਿਖੇ ਸੱਜਣ ਨਿਆਰੇ ਅੱਖਰ ਦੇ ਅਰਥ ਦੱਸੋਗਾ ਭਲਾ ਕੀ ਹੁੰਦੇ ਹੈ। ਭਾਈ ਗੁਰਦਾਸ ਦੀ ਬਾਣੀ ਕਦੇ ਪੜ੍ਹੀ ਹੈ? ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਸਾਏ ਕਹਿੰਦੇ ਹਨ, ਸਬਦ ਦਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕੌਣ ਕਹਿੰਦੇ ਆਪਾਂ ਵੱਖਰੇ ਨਹੀਂ, ਆਪਣੀ ਰਹਿਤ ਵੱਖਰੀ, ਮਜਾਲਾ ਵੱਖਰੀ, ਚਾਲ ਚੱਲਣ ਵੱਖਰਾ। ਉਹ ਅਫਸੋਸ ਇਸ ਗੱਲ ਦਾ, ਜੇ ਤਾਂ ਸਿੱਖ ਕਹਿੰਦਾ ਮੈਨੂੰ ਸਿੱਖ ਕਹਿ ਲਓ ਤੇ ਫਿਰਕਾ ਪ੍ਰਸਤ, ਤੇ ਹਿੰਦੂ ਕਹਿੰਦਾ ਮੈਨੂੰ ਹਿੰਦੂ ਕਹਿ ਲਓ ਤੇ ਫਿਰ ਉਹ ਕੌਮੀ ਪ੍ਰਸਤ। ਇਹ ਮੈਂ ਵਿਤਕਰਾ ਕਿਉਂ? ਕਾਰਨ ਕੀ ਹੈ ਕਿ ਅਸੀਂ ਸਿੱਖ ਇੱਕ ਥਾਂ ਨਹੀਂ। ਕੌਣ ਕਹਿੰਦਾ ਸਿੱਖ ਵੱਖਰੇ ਨਹੀਂ? ਆਪਾਂ ਜਿਵੇਂ ਬੈਠੇ ਆਪਣੀ ਟੋਪੀ ਹੈ ਕਿਸੇ ਦੇ, ਸੁੰਦਰ ਦਸਤਾਨਾ ਸਜਾਈਏ, ਤੇ ਹਿੰਦੂ ਵੀਰ ਦੇ ਸਿਰ ਤੇ ਟੋਪੀ ਹੈ, ਸਿੱਖ ਦੇ ਸਿਰ ਤੇ ਜੂੜਾ, ਹਿੰਦੂ ਦੇ ਸਿਰ ਤੇ ਬੋਧੀ ਹੈ, ਸਿੱਖ ਦੇ ਗਾਤਰੇ ਕਿਰਪਾਨ ਹੈ, ਹਿੰਦੂ ਦੇ ਗਾਤਰੇ ਤਿਲਕ ਹੈ, ਆ ਵਾਹਿਗੁਰੂ ਜੰਨੂ ਹੈ, ਸਿੱਖ ਦੇ ਗੁਰੂ ਕੇ ਪਿਆਰੋ ਸੁੰਦਰ ਦਾੜ ਹੈ, ਤੇ ਹਿੰਦੂ ਵੀਰ ਦਾ ਹਦਵਾਣੇ ਵਰਗਾ ਮੂੰਹ ਸਿਰ ਮੁੰਨਿਆ ਹੋਇਆ ਨਾ, ਤੇ ਸਿੱਖ ਨੇ ਕੜਾ ਪਹਿਨਣਾ, ਹਿੰਦੂ ਵੀਰ ਨੇ ਬੰਗ ਪਹਿਨਣੀ ਹੈ, ਸਿੱਖ ਨੇ ਖੰਡੇ ਬਾਤੇ ਦਾ ਉਮਰ ਛਕਣਾ, ਹਿੰਦੂ ਵੀਰ ਨੇ ਸ਼ਿਵਲਿੰਗ ਦੀ 10 ਬੋਸੀ ਲੈਣੀ ਹੈ। ਦੱਸੋ ਕਿਵੇਂ ਆਪਣੀ ਚਾਰ ਲੜੂਗੀ? ਕੌਣ ਕਹਿੰਦੇ ਵੱਖਰੇ ਨਹੀਂ? ਅਸੀਂ ਗਏ ਸੀ ਇੰਟਰਵਿਊ ਲੈਣ ਉੱਥੇ ਦਿੱਲੀ ਤੋਂ, ਉਹਨਾਂ ਨੇ ਸਵਾਲ ਹੀ ਇੱਥੋਂ ਸ਼ੁਰੂ ਕੀਤਾ ਸੀ, ਕਹਿਣ ਲੱਗੇ ਤੁਸੀਂ ਵੱਖਰੇ ਹੋ ਕੇ ਇਕੱਠੇ, ਵੱਖਰੇ ਹੋ ਕੇ ਇਕੱਠੇ ਹੋ, ਇਹ ਗੱਲ ਗੁਰੂ ਕੇ ਪਿਆਰੇ ਉਹਨਾਂ ਨੇ ਕਹੀ। ਮੈਂ ਬੇਨਤੀ ਕੀਤੀ ਸੀ ਵੀ ਅਸੀਂ ਵੱਖਰੇ ਨਹੀਂ, ਪਰ ਸਾਨੂੰ ਵੱਖਰੇ ਕੀਤਾ ਜਾ ਰਿਹਾ। ਉਹ ਕਹਿਣ ਲੱਗੇ ਵੀ ਇਹ ਕਾਰਨ ਕੀ ਹੈ ਵੀ ਵੱਖਰੇ ਕਿਉਂ ਕੀਤਾ ਜਾ ਰਿਹਾ ਤੁਹਾਨੂੰ? ਉਹ ਕਹਿੰਦੇ ਤੇਰਾ ਸੈਰੇਮੋਨੀ ਕਰਕੇ ਤਾਂ ਨਹੀਂ ਕਰਨ ਲੱਗਿਆ ਤੂੰ ਵੀ? ਉਹਨਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਵੱਖਰੇ ਕੌਣ ਕਰਦਾ? ਮੈਂ ਬੇਨਤੀ ਕੀਤੀ ਸੀ ਤੁਸੀਂ ਆਪ ਕਰ ਰਹੇ ਹੈ। ਕਹਿਣ ਲੱਗੇ ਅਸੀਂ ਕਦੇ ਕਿਸੇ ਨੂੰ ਵੱਖਰੇ ਨਹੀਂ ਕੀਤਾ, ਅਸੀਂ ਇਕੱਠੇ ਰੱਖਦੇ ਹਾਂ। ਦਾਸ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਵੱਖਰਾ ਕਰ ਰਹੇ ਹੋ, ਅਸੀਂ ਵੱਖਰੇ ਹੋ ਨਹੀਂ ਰਹੇ। ਕਹਿਣਗੇ ਸਾਨੂੰ ਇਹ ਪ੍ਰਸ਼ਨ ਉੱਤਰੀ ਕਰੀ ਜਾਣਾ, ਗਾਹ ਤਾਂ ਦੱਸ ਕੇ ਆਵਾਂ। ਮੈਂ ਬੇਨਤੀ ਕੀਤੀ ਕ੍ਰਿਸ਼ਨ ਭਗਵਾਨ ਦੇ ਕੇਸ ਮੁੰਨੇ ਵਿਖਾਓ, ਰਾਮ ਚੰਦਰ ਦੇ ਕੇਸ ਮੁੰਨੇ ਕੋਈ ਸਿੱਧ ਕਰ ਦਿਓ, ਮੁਹੰਮਦ ਦੇ ਕੇਸ ਕੱਟੇ ਕੋਈ ਸਿੱਧ ਕਰ ਦਿਓ, ਇਬਰਾਹੀਮ ਦੇ ਕੇਸ ਮੁੰਨੇ ਕੋਈ ਸਿੱਧ ਕਰ ਦਿਓ, ਉਹ ਜੇ ਕਿਸੇ ਵੀ ਪੈਗੰਬਰ ਦੇ ਕੇਸ ਨੀ ਮੁੰਨੇ, ਤੁਸੀਂ ਦੱਸੋ ਕੀ ਦੇ ਜਿਨ੍ਹਾਂ ਨੇ ਕੇਸ ਮਨਾਏ ਹੈ। ਤੁਸੀਂ ਸਾਰੇ ਹਿੰਦੂ ਆਪਣੇ ਅਰਬਰਾਂ ਦੇ ਕਹਿਣ ਤੇ ਚੱਲੋ, ਰਹਿਤ ਮਰਾਇ ਪ੍ਰਪੱਕ ਹੋਵੋ, ਤੇ ਤੁਹਾਨੂੰ ਕੌਣ ਕਹਿੰਦਾ ਸਿੱਖ ਵੱਖਰੇ ਹੈ? ਰਹੀ ਸਿੱਖ ਜਾਣੇ, ਹਿੰਦੂ ਹੀ ਖਤਮ ਹੋ ਜਾਣਗੇ, ਕੇਸ ਤੇ ਦਾੜੀ ਰੱਖ ਰਹੇ ਘੰਟਾ ਹੀ ਮੁੱਕ
ਜਾਵੇ।
ਹੁਣ ਦੱਸੋ ਰਾਮ ਚੰਦਰ ਦੇ ਕੇਸ, ਕ੍ਰਿਸ਼ਨ ਦੇ ਕੇਸ, ਈਸਾ ਦੇ ਕੇਸ, ਮੂਸੇ ਦੇ ਕੇਸ, ਇਬਰਾਹਿਮ ਦੇ ਕੇਸ, ਮੁਹੰਮਦ ਦੇ ਕੇਸ, ਦੱਸਾਂ ਗੁਰੂਆਂ ਦੇ ਕੇਸ, ਤੇ ਜੇ ਅਸੀਂ ਕਹਿੰਦੇ ਜੋ ਸਾਰਿਆਂ ਤਾਰਿਆਂ ਨੇ ਕੇਸ ਤੇ ਦੌੜਾ ਰੱਖੇ, ਤੁਸੀਂ ਵੀ ਰੱਖ ਲਓ, ਤੇ ਜੇ ਤੁਸੀਂ ਕੇਸ ਤੇ ਦੌੜਾ ਰੱਖ ਲਏ, ਤੁਹਾਨੂੰ ਹਿੰਦੂ ਕਹਿਣਾ ਕਿਸੇ ਨੀ? ਸਾਰੇ ਕਹਿਣਗੇ ਆਓ ਸਰਦਾਰ ਜੀ, ਮੂੰਹ ਮੁੰਜਿਆ ਹੋਵੇ, ਬੋਧੀ ਰੱਖੀ ਹੋਵੇ ਤੇ ਹਿੰਦੂ, ਸੁਨਤ ਕਰਵਾਈ ਹੋਵੇ ਤੇ ਤੁਰਗ, ਕੇਸ ਦੌੜਾ ਸਾਬਤ ਹੋਵੇ ਤੇ ਸਿੱਖ ਤੇ ਸਰਦਾਰ, ਜੇ ਤੁਸੀਂ ਰੱਖ ਲਿਆ ਤੇ ਅਸੀਂ ਕਹਿਣ ਹਟ ਜਾਵਾਂਗੇ, ਅਸੀਂ ਵੱਖਰੇ, ਤੁਹਾਨੂੰ ਕਦੋਂ ਕਿਹਾ ਅਸੀਂ ਵੱਖਰੇ? ਤੁਸੀਂ ਰੱਬ ਦੀ ਦਿੱਤੀ ਇਮਾਨਤ ਚ ਖਿਆਨਤ ਪਾ ਕੇ ਫੇਰ ਵੀ ਆਪਣੇ ਆਪਣੇ ਤੇ ਫਕਰ ਕਰਦੇ, ਮਾਣ ਕਰਦੇ ਹਾਂ? ਅਸੀਂ ਪਰਮੇਸ਼ਰ ਦੀ ਦਿੱਤੀ ਇਮਾਨਤ ਨੂੰ ਸੰਭਾਲ ਕੇ ਕਹਿੰਦੇ ਫਕਰ ਕਰਦੇ ਹਾਂ? ਅਸੀਂ ਦਿੱਤੀ ਹੋਈ ਇਮਾਨਤ ਨੂੰ ਸੰਭਾਲਣ ਵਾਲੇ ਤੇ ਤੁਹਾਡੀ ਨਫ਼ਰਤ ਹੈ, ਤੇ ਤੁਸੀਂ ਜਿਹੜੇ ਬੇਗੈਰਤੇ ਹੋ ਕਰਦੇ, ਤੁਸੀਂ ਕਹਿੰਦੇ ਅਸੀਂ ਫਿਰਕਾ ਪ੍ਰਸਤ ਨਹੀਂ? ਇਹ ਦੱਸੋ ਅਸੂਲ ਹੈ, ਇਹਨੂੰ ਕਹਿੰਦੇ ਬਿਠਾ ਕੇ ਤਾਂ ਪੁੱਛੋ, ਖਿਆਲ ਨਾਲ ਕਹਿੰਦੇ ਦਲੀਲਾਂ ਤਾਂ ਦਿਓ ਆਪਣੀਆਂ, ਪਤਾ ਤਾਂ ਲੱਗੇ ਕੋਈ ਉੱਤਰ ਦੇਣ, ਤੇ ਜਦੋਂ ਕਰੇਗਾ ਪ੍ਰਚਾਰ, ਉਦੋਂ ਕਹਿੰਦੇ ਕਹਿੰਦੇ ਪਿੰਡਾਂ ਵਾਲਾ ਮਰ ਜਾਣੇ ਮਗਰੋਂ ਲੈ ਜਾਏ ਤੇ ਸੌਖੇ ਹੋ ਜਾਈਏ, ਕੀ ਪਤਾ ਇੱਧਰ ਗਰਮ ਆ ਜਾਣਾ ਮਗਰੋਂ, ਇਹ ਕਿਹੜਾ ਕਦੇ ਜੱਦੀ ਜਾਇਦਾਦ ਦਾ ਸੇਵਾ ਕਰਨ ਵਾਲੇ ਦੀ ਹੈਗੀ ਹੈ? ਜਾਂ ਜਿਹਦੇ ਉੱਤੇ ਗੁਰੂ ਦੀ ਖੁਸ਼ੀ ਹੋਵੇ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਆਹ 200 ਨਾਲ ਉਹਦੇ ਨੂੰ ਹੋਰ ਜੁੜ ਜਾਣੇ, ਕਿੰਨੇ ਕੁ ਮਾਰ ਲਓਗੇ? ਸੋ ਗੁਰੂ ਚੋ ਪਿਆਰੋ, ਬੇਨਤੀ ਕਰਾਂਗਾ ਤੁਹਾਡਿਆਂ ਚਰਨਾਂ ਵਿੱਚ, ਸ਼ਰਾਬ ਨਾ ਕਦੇ ਵੀ ਪੀਆ ਕਰੋ, ਜੇ ਪੀਣੀ ਹੈ ਤੇ ਫਿਰ ਰੱਜ ਕੇ ਪੀਆ ਕਰੋ, ਤੇ ਪੀਣੀ ਕਿਹੜੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਆਹ ਦੂਜੀ ਗੰਦੀ ਸ਼ਰਾਬ ਨਾ ਪੀਓ। ਪੀ ਕੇ ਕੀ ਹਾਲਤ ਹੈ? ਰੂੜੀਆਂ ਤੇ ਡਿੱਗਦੇ ਫਿਰਦੇ, ਧੀਆਂ ਭੈਣਾਂ ਦੀ ਅਜੇ ਤੱਕਦੇ ਹੈ, ਬੁਰੀ ਹਾਲਤ ਹੋ ਰਹੀ ਹੈ, ਕੁੱਤੇ ਮੂੰਹ ਤੇ ਧਾਰਾਂ ਮਾਰਦੇ, ਪੁਲਿਸ ਵੱਖਰਾ ਕੁੜਦੀ ਹੈ, ਧੀਆਂ ਭੈਣਾਂ ਦੀ ਅਜੇ ਤੱਕਦੇ, ਇਹ ਤੋਂ ਬਚੋ। ਅਸੀਂ ਸ਼ਰਾਬ ਤੋਂ ਕਿਸੇ ਨੂੰ ਹਟਾਉਂਦੇ ਨਹੀਂ, ਪਰ ਸੱਚੀ ਸ਼ਰਾਬ ਤੋਂ, ਝੂਠੀ ਤੋਂ ਜ਼ਰੂਰ ਰੋਕਦੇ। ਸੱਚੀ ਸ਼ਰਾਬ ਬਾਰੇ ਕੱਢਣ ਦਾ ਤਰੀਕਾ ਜਿਵੇਂ ਦੂਜੀ ਸ਼ਰਾਬ ਕੱਢੀ ਦੀ ਹੈ, ਇਸੇ ਤਰ੍ਹਾਂ ਗੁਰਮਤ ਦੀ ਸ਼ਰਾਬ ਵੀ ਕੱਢਣੀ ਹੈ, ਪਰ ਇਹ ਭਾਂਡੇ ਵੱਖਰੇ ਹੈ। ਜਿਵੇਂ ਘੜੇ 'ਚ ਪਾਣੀ ਪਾਈਦਾ, ਸੱਕ ਸੁੱਕ ਪਾ ਲਈਦਾ, ਕਈ ਅੰਗੂਰ ਪਾਉਂਦੇ, ਸੁਗੰਧੀ ਆਉਂਦੀ ਰਹੇ, ਫਿਰ ਉਹਨੂੰ ਮਿੱਠੀ ਮਿੱਠੀ ਅੱਗ ਮੰਨੀ ਮੰਨੀ ਮਚਾਉਂਦੇ ਹਨ ਥੋੜੀ ਥੋੜੀ, ਫਿਰ ਬਟਲੀ ਉੱਪਰ ਮੂਧੀ ਮਾਰਦੇ, ਨਾਲ ਹੀ ਲਾਉਂਦੇ ਹੈ, ਗਿੱਲੀ ਲੀਰ ਲਪੇਟ ਕੇ ਉੱਪਰ ਲਾਉਂਦੇ, ਭਾਫ ਨਾ ਵੇਚਦੀ ਨਿਕਲ ਜਾਵੇ, ਫਿਰ ਬੋਤਲ 'ਚ ਪਾ ਕੇ ਪੀ ਕੇ ਫਿਰ ਕਮਰੇ ਹੁੰਦੇ ਹੈ। ਪਰ ਗੁਰਮਤ ਦੀ ਸ਼ਰਾਬ ਇਹੋ ਜਿਹੀ ਨਹੀਂ, ਗੁਰਮਤ ਦੀ ਸ਼ਰਾਬ ਹੈ ਕਿਉਂਕਿ ਧਨਾਸਰੀ ਮਹੱਲਾ ਪੰਜਵਾਂ, ਜਾ ਕੇ ਹਰ ਰੰਗ ਲਾਗ ਸੁਗਮ ਹੈ, ਸੋ ਕਹੀ ਤਾਂ ਸੂਰਾ ਪੰਗਤੀ ਹੈ, ਪਹਿਲੀ ਇਹਦੇ ਆਧਾਰ ਤੇ ਆਪਾਂ ਚੱਲਣਾ ਹੈ। ਸ਼ਰਾਬ ਪੀ ਕੇ ਕਈ ਕੰਡੋਲੀਆਂ ਢਾਉਂਦੇ, ਕਹਿੰਦੇ ਅਸੀਂ ਸੂਰਮੇ ਹੈ, ਕਈ ਧੀਆਂ ਭੈਣਾਂ ਦੀ ਤਗੜੇ ਕਹਿੰਦੇ ਸੂਰਮੇ ਹੈ, ਕਈ ਕਹਿੰਦੇ ਮੈਂ ਪੋਆ ਪੀਤਾ, ਦੂਜਾ ਕਹਿੰਦਾ ਮੈਂ ਅੱਧਾ ਪੀਤਾ, ਤੀਜਾ ਕਹਿੰਦਾ ਮੈਂ ਬੋਤਲ ਪੀ ਜਾਂਦਾ, ਕਈ ਨਿਕੰਮੇ ਪੰਜ ਪੰਜ ਪੀਣ ਵਾਲੇ ਵੀ ਹੈ ਨਾ, ਕਹਿੰਦੇ ਅਸੀਂ ਸੂਰਮੇ ਹੈ, ਪਰ ਨਹੀਂ ਬਦਮਾਸ਼ ਤੇ ਹੋਰ ਭੈੜੇ ਤਾਂ ਖਵਾ ਸਕਦੇ, ਸੂਰਮਾ ਤਾਂ ਗੁਰੂ ਕਾ ਸਿੱਖ ਹੁੰਦਾ ਹੈ। ਉਹਦੇ ਬਾਰੇ ਦੱਸਿਆ ਭਾਈ, ਜੇ ਸ਼ਰਾਬ ਪੀਣੀ ਹੈ ਤੇ ਗੁਰਮਤ ਵੀ ਪੀਆ ਕਰੋ, ਕਿਹੜੀ ਸ਼ਰਾਬ ਹੈ? ਗੁਰ ਕਰ ਗਿਆਨ ਧਿਆਨ ਕਰ ਧਾਲਾ ਬਚਨ ਕਹੇ ਹੈ, ਜਿਹੜਾ ਗਿਆਨ ਦੇ ਧਾਰ ਨਹੀਂ ਹੋਣਾ ਗੁਰ ਪਾਉਣਾ, ਜਿਹੜਾ ਪਰਮੇਸ਼ਰ ਧਿਆਨ ਜੋੜਨਾ ਧਾਵੇ ਦੇ ਫੁੱਲ ਪਾਉਣੇ ਮੂਰਾਂ ਦੇ ਥਾਂ, ਜਿਹੜੀ ਪ੍ਰੇਮਾ ਭਗਤੀ ਕਰਨੀ ਹੈ ਸੱਕ ਪਾਉਣਾ, ਜਿਹੜੀ ਭਾਵਨਾ ਕਰ ਰਹੀ ਹੈ ਭੱਠੀ ਬਣਾਉਣੀ ਹੈ, ਜਿਹੜਾ ਗੁਰੂ ਕੇ ਨਾਲ ਪ੍ਰੇਮ ਕਰਨਾ ਪੋਚਾ ਦੇਣਾ, ਤੇ ਜਿਹੜੀ ਸ਼ਬਦੀ ਵਿਚਾਰ ਕਰਨੀ ਹੈ ਇਹ ਪਾਣੀ ਪਾਉਣਾ, ਤੇ ਉਪਦੇਸ਼ ਰੂਪੀ ਤੀਲੀ ਹੈ, ਸੋ ਬ੍ਰਹਮ ਅਭਿਆਸ ਰੂਪੀ ਗੁਰੂ ਕੇ ਪਿਆਰੋ ਅੱਗ ਹੈ, ਤੇ ਕਾਮ ਕਰੋ ਲੋਹ ਮੋਹਕਾਰ ਲੱਕੜਾ ਹੈ, ਇਹਨਾਂ ਨੂੰ ਲਾ ਕੇ ਅਭਿਆਸ ਕਰਕੇ ਇਹਨਾਂ ਦੀ ਨਿਰਤੀ ਕਰਨੀ ਹੈ, ਸਾੜਨਾ ਹੈ, ਵਿਸ਼ਿਆਂ ਨੂੰ ਵਿਕਾਰਾਂ ਨੂੰ ਤਿਆਗ ਦੇਣਾ, ਸਾੜਨਾ ਲੱਕੜਾਂ ਨੂੰ, ਮਿੱਠੀ ਮਿੱਠੀ ਅੱਗ ਬਚਾ ਕਰਕੇ ਸਹਿਜ ਬਲੋ ਜਿਸ ਤੱਤ ਨੂੰ ਜਾਈ, ਨੀਠ ਮੀਠ ਮਨ ਕੀਆ ਧੀਆ, ਐਸੀ ਅੱਗ ਬਾਲ ਕੇ ਤੇ ਫਿਰ ਅੰਤਸ਼ਕਰ ਰੂਪੀ ਇਹ ਘੜਾ ਬਣਾ ਲੈਣਾ, ਇਹਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ, ਕਰਕੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਆਤਮ ਸ਼ੈਲੀ ਬੁੱਧੀ ਰੂਪ ਇਹ ਬਠੜੀ ਬਣਾ ਲੈਣੀ ਹੈ, ਅੰਤਸ਼ਕਰ ਰੂਪੀ ਘੜੇ ਤੇ ਮੂਧੀ ਮਾਰ ਲੈਣੀ ਹੈ, ਤੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣਾ, ਮੇਰਾ ਮਨ ਅੰਤਰ ਕੀ ਪੀਰ, ਇਹ ਪ੍ਰੇਮ ਦੇ ਤੀਰ ਮਾਰ ਕੇ ਛੇਕ ਪਾ ਲੈਣੇ ਹੈ, ਤੇ ਫਿਰ ਗੁਰੂ ਕੇ ਪਿਆਰੇ ਬਿਰਤੀ ਨੂੰ ਸੰਸਾਰ ਵੱਲੋਂ ਰੋੜ ਕੇ ਪਰਮੇਸ਼ਰ ਵੱਲ ਲਾਉਣਾ, ਇਹ ਨਾਲੀ ਬਣਾ ਲੈਣੀ ਹੈ, ਤੇ ਜਿਹੜੀ ਭਗਤੀ ਕਦੇ ਹੰਗਤਾ ਫੁੱਟਣੀ ਹੈ, ਭਾਰ ਫੁੱਟਣੀ ਹੈ, ਇਹਨੂੰ ਬਚਾਉਣ ਵਾਸਤੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿਣਾ, ਨਿਮਰਤਾ ਰੂਪ ਇਹ ਗਿੱਲੀ ਲੀਰ ਲਪੇਟ ਕੇ ਉੱਪਰ ਲਾ ਲੈਣੀ ਹੈ, ਤੇ ਬਾਣੀ ਉੱਚਰਾ ਸਾਧ ਜਾਣ ਅੰਨੇ ਚੱਲਦਾ ਝਰਨੇ, ਐਸੀ ਜੋ ਸ਼ਰਾਬ ਨਿਕਲੇਗੀ ਉਸ ਵੇਲੇ ਗੁਰੂ ਕੇ ਪਿਆਰੇ ਗਰੀਬ ਰੂਪੀ ਰਸਨਾ ਦੇ ਨਾਲ ਜਦੋਂ ਘੁੱਟਾ ਭਰ ਅਭਿਆਸ ਕਰੋ, ਘੁੱਟਾ ਭਰ ਕੇ ਅੰਦਰ ਲੰਘਾਵਾਂਗੇ, ਉਸ ਵੇਲੇ ਕਹਿ ਸਕਾਂਗੇ ਨਾਮ ਖੁਮਾਰੀ ਨਾਨਕਾ ਚੜੀ ਰਾਤ ਨਰਾਤ। ਦੱਸੋ ਕਦੇ ਪੀਤੀ ਹੈ ਵੀ ਪਊਆ? ਕਿੰਨੇ ਕੁ ਆਪਣੇ ਭਲਾ ਹੋਈ ਸ਼ਰਾਬ ਪੀਣ ਵਾਲੇ, ਕਿੰਨੇ ਜਪਜੀ ਸਾਹਿਬ ਪੜ੍ਹਦੇ ਨਿੱਤ, ਕਿੰਨੇ ਨੇ ਸੁਖਮਨੀ ਸਾਹਿਬ ਕੰਠ ਹੈ, ਕਿੰਨਿਆਂ ਨੇ ਨਜ਼ਮ ਕੀਤਾ ਪੰਜ ਬਾਣੀਆਂ ਪੜ੍ਹੇ ਬਿਨਾਂ ਜਲ ਪਾਣੀ ਨਹੀਂ ਛਕਣਾ, ਕਿੰਨੇ ਆਪਣੇ ਵਿੱਚ ਅਭਿਆਸੀ ਆ ਕਿ ਪੰਜ ਗ੍ਰੰਥੀ ਪੜ੍ਹੇ ਬਿਨਾਂ ਰੋਟੀ ਨਹੀਂ ਖਾਣੀ ਹੈ ਕੋਈ, ਜਾਂ ਠੂਠਾ ਮੂੰਹ ਨੂੰ ਲਾ ਲੈਂਦੇ ਆ, ਜੇ ਰਾਤ ਨੂੰ ਨੀਂਦ ਨਹੀਂ ਆਉਂਦੀ, ਜੇ ਪੰਜ ਰਤਨੀ ਕਹਿ ਕੇ ਘੁੱਟ ਕੇ ਪੀਂਦੇ ਆ ਜੀ, ਤੁਸੀਂ ਤਾਂ ਦੱਸੋ ਅਸਲ ਆ ਕੇ ਛਿਕੜਾ ਹੀ ਚੜਾ ਦਿੱਤਾ, ਪਤਾ ਨੀ ਅੰਮ੍ਰਿਤ ਛਕਾ ਕੇ ਕਿਹੜਾ ਮੂੰਹ ਸੀਪ ਦੇਣਾ, ਇੱਕ ਸ਼ਰਾਬ ਛਡਾਉਣੀ ਹੈ, ਜੀਵ ਘਾਤ ਨੀ ਕਰਨਾ, ਵਿਹ ਵਿਚਾਰ ਨੀ ਕਰਨਾ, ਧੀਆਂ ਭੈਣਾਂ ਦੀ ਇੱਜ਼ਤ ਨੀ ਤੱਕਣੀ, ਨਸ਼ਾ ਨੀ ਛਕਣਾ ਗਾ, ਇਹਨਾਂ ਚੀਜ਼ਾਂ ਤੋਂ ਬਚਾ ਕੇ। ਬਾਕੀ ਗੁਰਮੁਖੋ ਕਿਹੜੀਆਂ ਚੀਜ਼ਾਂ ਬੰਦ ਕੀਤੀਆਂ ਭਾਈ ਤੁਹਾਡੀਆਂ? ਰੋਟੀ ਬੰਦ ਕੀਤੀ ਕੋਈ? ਕਿਸੇ ਨੂੰ ਕਿਹਾ ਕਿ ਅੰਮ੍ਰਿਤ ਛੱਕ ਕੇ ਦੁੱਧ ਨਾ ਪੀਵੀ? ਕਿਸੇ ਨੂੰ ਕਿਹਾ ਕਿ ਫਲ ਨਾ ਖਾਵੀ? ਤੇ ਜੇ ਮਾੜੀਆਂ ਚੀਜ਼ਾਂ ਅਸੀਂ ਕਹਿੰਦੇ, ਗੁਰੂ ਸਾਹਿਬ ਕਹਿੰਦੇ ਬੰਦ ਕਰ ਦਿਓ, ਨਾ ਖਾਇਆ ਕਰੋ, ਤੇ ਅਸੀਂ ਗੁਰੂ ਕੇ ਉਪਦੇਸ਼ ਨੂੰ ਤੁਹਾਡੀਆਂ ਚਰਨਾਂ 'ਚ ਬੇਨਤੀ ਕਰ ਦਿੱਤੀ ਹੈ, ਤੇ ਤੁਸੀਂ ਕਹਿੰਦੇ ਬਾਬਾ ਇੱਥੋਂ ਤੁਰਦਾ, ਸਾਡੇ ਕੋਲ ਤਾਂ ਫਲਾਨਾ ਬਾਬਾ ਆਇਆ ਸੀ, ਉਹ ਕਹਿੰਦੇ ਭਾਵੇਂ ਪੰਜ ਰਤਨੀ ਕਹਿ ਘੁੱਟ ਕੇ ਪੀ ਲਿਆ ਕਰ, ਸਰ ਜੂਗਾ। ਕੀ ਸਿੰਘ ਗੁਰਮਤ ਬੇਨਤੀ ਕਰਾਂਗਾ, ਛਕੋ ਜਿੱਥੋਂ ਮਰਜ਼ੀ ਅੰਮ੍ਰਿਤ, ਅਸੀਂ ਕਿਸੇ ਨੂੰ ਕੋਈ ਗ੍ਰਾਸ ਦੇ ਨਹੀਂ, ਇਸ ਜਥੇ ਤੋਂ ਛਕਣਾ ਇੱਥੋਂ ਛਕੋ, ਪੰਜਾਂ ਤਖਤਾਂ ਤੋਂ ਜਿੱਥੋਂ ਮਰਜ਼ੀ ਛਕੋ, ਕਿਸੇ ਸੰਪਰਦਾ ਤੋਂ ਹੋਰ ਤੋਂ ਛਕ ਲਓ, ਪਰ ਪਿਆਰੋ ਇੰਨਾ ਖਿਆਲ ਜ਼ਰੂਰ ਰੱਖੋ ਕਿ ਅੰਮ੍ਰਿਤ ਪੰਜ ਬਾਣੀਆਂ ਘੱਟ ਤੋਂ ਘੱਟ ਪੜਨ ਵਾਲੇ ਹੋਣ, ਜਿਹੜੇ ਪੰਜਾਂ ਪਿਆਰਾਂ ਚ ਲੱਗਣ, ਤੇ ਕਿਰਪਾਨ ਅੱਠੇ ਪੈਰ ਗਾਤਰੇ ਹੋਵੇ, ਇਹ ਨਾ ਹੋਵੇ ਜਦੋਂ ਪੰਜਾਂ ਪਿਆਰ ਚ ਲੱਗਣ ਤੇ 2 ਇੰਚੀ ਚੌੜਾ ਗਾਤਰਾ, ਤੇ ਰਾਤ ਨੂੰ ਪੈਰਾਂ ਤੇ ਕੰਘੇ ਵਾਲੀ ਵੀ ਕੋਲ ਨਾ ਹੋਵੇ, ਤੇ ਜਾਲ ਪੀ ਕੇ ਬੋਤਲ ਰੂੜੀ ਤੇ ਡਿੱਗਿਆ ਹੋਵੇ, ਤੇ ਆਉਣ ਲੱਗਾ ਲੈਂਚੀਆਂ ਦੀ ਮੁੱਠ ਚੱਪ ਕੇ ਆ ਜਾਵੇ, ਤੇ ਕਹਿ ਦੇਵੇ ਜੀ ਮੈਂ ਤਾਂ ਠੀਕ ਠਾਕ ਹੀ ਹਾਂ, ਉਹ ਜੇ ਚਾਟਾ ਛਕਾਦਾ ਕਰੋ ਚੰਗੀ ਤਰ੍ਹਾਂ, ਚਾਟਾ ਜਾਣਦੇ ਨਾ ਕੀ ਹੁੰਦਾ, ਇੱਕ ਚਾਹ ਹੁੰਦੀ ਇੱਕ ਚਾਟਾ ਹੁੰਦਾ, ਉਹ ਇਹੋ ਜਿਹਾ ਜਿਹੜਾ ਪੰਜਾਂ ਪਿਆਰ ਚ ਲੱਗਣ ਹੋਵੇ ਸੇਵਾ ਕਰਿਆ ਕਰੋ। ਕਈ ਵਾਰੀ ਕਹਿੰਦੇ ਜੀ ਫਲਾਨਾ ਬਾਬਾ ਆਇਆ ਸੀ ਉਹਨੇ ਜੀ ਇੱਥੇ ਆਹ ਉਪਦੇਸ਼ ਦਿੱਤਾ, ਫਲਾਨਾ ਢਾਡੀ ਆਇਆ ਸੀ ਉਹਨੇ ਆਹ ਉਪਦੇਸ਼ ਦਿੱਤਾ, ਆਹ ਪੀਂਦਾ ਸੀ, ਭਾਈ ਮੈਂ ਤਾਂ ਉਹਨਾਂ ਦਾ ਕਸੂਰ ਗਿਣਦਾ ਨੀ, ਮੈਨੂੰ ਮਾਫ ਕਰਿਓ, ਪਹਿਲੀ ਵਾਰ ਤੁਹਾਡੇ ਕੋਲ ਆਇਆ, ਅੱਗੇ ਵੀ ਇੱਕ ਵਾਰ ਆ ਕੇ ਥੋੜਾ ਟਾਂਗ ਲੈ ਕੇ ਚਲਿਆ ਗਿਆ ਸੀ, ਇਹ ਗਲਤੀ ਪਿਆਰੋ ਤੁਹਾਡੀ ਆ, ਪੀਣ ਵਾਲਿਆਂ ਦੀ ਕੋਈ ਗਲਤੀ ਨਹੀਂ। ਜਦੋਂ ਤੁਹਾਨੂੰ ਪਤਾ ਵੀ ਪੀਣ ਵਾਲੇ ਪੀਂਦੇ, ਤੁਸੀਂ ਕਿਉਂ ਲਿਆਉਂਦੇ ਉਹਨਾਂ ਨੂੰ? ਜੇ ਨਾ ਲਿਆਓ ਤਾਂ ਪੀਣ ਕਿੱਥੋਂ? ਤੇ ਜੇ ਉਹ ਪੀਂਦੇ ਆ ਤੇ ਤੁਸੀਂ ਪਿਆਉਂਦੇ ਆ, ਜੇ ਨਹੀਂ ਹਟਦੇ ਤੇ ਤਰੀਕਾ ਹਟਾ ਲਓ, ਪਹਿਲਾਂ ਹੱਥ ਜੋੜ ਕੇ ਬੇਨਤੀ ਕਰੋਗੇ ਪਿਆਰਾ ਸ਼ਰਾਬ ਪੀਣ ਵਾਲੇ ਨੂੰ ਧਾਰਮਿਕ ਸਟੇਜ ਤੇ ਕੋਈ ਜਗ੍ਹਾ ਨੀ ਚਲਿਆ ਜਾ ਇੱਥੋਂ, ਤੇ ਜੇ ਕੋਈ ਕਹੇ ਮੈਂ ਤਾਂ ਲੀਡਰ ਹਾਂ, ਮੈਂ ਵਜ਼ੀਰ ਹਾਂ, ਮੈਂ ਫਲਾਨਾ ਗਵੰਤਰੀ ਹਾਂ, ਮੈਂ ਇਸ ਤਰੀਕੇ ਨਾਲ ਵਾਰਾਂ ਲਾਉਣ ਵਾਲਾ ਗਾਉਣ ਵਾਲਾ ਢਾਡੀ ਹਾਂ, ਮੈਂ ਨੀ ਹਟਣਾ, ਤੇ ਆਕੜ ਕਰੇ ਵੱਡੇ ਪੁਣੇ ਦੀ, ਤੇ ਕਿਹੜਾ ਸੰਗਤ ਹੁਣ ਮੈਂ ਤੁਹਾਡੇ ਕੋਲ ਬੋਲੀ ਜਾਣਾ, ਤੁਸੀਂ ਸਾਰੇ ਉੱਠ ਕੇ ਮੈਨੂੰ ਫੜ ਲਓ, ਤੁਹਾਡੇ ਨਾਲ ਮੈਂ ਤਕੜਾ ਤਾਂ ਨੀਗਾ, ਕੀ ਕਰੂੰਗਾ ਤੁਹਾਨੂੰ ਭਲਾ? ਇਹ ਤਾਂ ਤੁਹਾਡੇ ਨਾਲ ਇੱਕ ਪਿਆਰ ਹੈ ਨਾ, ਸਤਿਕਾਰ ਨਾਲ ਆਪਾਂ ਬੈਠੇ ਹਾਂ, ਤੇ ਜੇ ਤੁਸੀਂ ਸਾਰੇ ਕਹਿ ਦੋ ਇਸੇ ਤਰ੍ਹਾਂ ਪ੍ਰਚਾਰ ਨਹੀਂ ਸੁਣੋ, ਮੈਂ ਕਿਵੇਂ ਸੁਣਾ ਲੂ ਤੁਹਾਨੂੰ? ਤੇ ਸਾਰੇ ਉੱਠ ਕੇ ਕਹਿ ਦੇਵੋ ਢਾਡੀ ਨੂੰ ਬੋਲਣ ਵਾਲੇ ਨੂੰ ਜਾਂ ਕਥਾਕਾਰ ਨੂੰ ਕਿ ਭਾਈ ਸਾਹਿਬ ਜ਼ਬਾਨ ਬੰਦ ਕਰ, ਅਸੀਂ ਸ਼ਰਾਬ ਨੀ ਪੀਣ ਦੇਣੀ, ਸ਼ਰਾਬ ਪੀ ਕੇ ਬੋਲਿਆ ਤੇ ਚਾਹ ਢਾ ਛਕਾਵਾਂਗੇ, ਚੰਗੀ ਤਰ੍ਹਾਂ ਤੇਰੀ ਸੇਵਾ ਕਰਾਂਗੇ, ਤੇ ਜੇ ਫੇਰ ਵੀ ਕੋਈ ਆਕੜ ਕਰਦਾ ਤੇ ਫਿਰ ਫੜ ਕੇ ਸਰੂਪ ਤੋਂ ਪਾਸੇ ਲੈ ਜਾਓ, ਕੁੱਟ ਕੁੱਟ ਕੇ ਛਿੱਤਰਾਂ ਦੇ ਨਾਲ ਚੰਗੀ ਤਰ੍ਹਾਂ ਉਹਦੀ ਕਰੋ ਸੇਵਾ, ਤੇ ਮੂੰਹ ਕਾਲਾ ਕਰਕੇ ਚੜਾਓ ਖੋਤੇ ਤੇ, ਮੁੜ ਕੇ ਦੋ ਅਖਬਾਰ ਚ ਫੋਟੋ ਤੇ ਥੱਲੇ ਲਿਖੋ ਕਿ ਅਸੀਂ ਟਾਟਾ ਨਿਵਾਸੀ ਸੰਗਤ ਜਾਗ ਪਏ ਹਾਂ, ਜੇ ਕੋਈ ਇੱਥੇ ਸ਼ਰਾਬ ਪੀ ਕੇ ਸਿੱਖ ਬੋਲਿਆ ਸਾਡੀ ਸਟੇਜ ਤੇ ਇਦੋਂ ਦੂਣੀ ਸੇਵਾ ਉਹ ਪ੍ਰੇਮੀ ਨੀ ਕਰਾਂਗੇ। ਆ ਪ੍ਰੇਮੀਓ ਫੇਰ ਦੱਸੋ ਭਲਾ ਕੋਈ ਸ਼ਰਾਬ ਪੀਂਦਾ ਗਿਆ ਨੀ? ਤੇ ਜਦੋਂ ਤੁਸੀਂ ਆਪ ਲਿਆ ਕੇ ਦਿੰਦੇ ਹੋ ਪੀਣ ਵਾਲੇ ਦੇ ਅੱਗੇ ਖੂਹ ਚ ਡਿੱਗੇ ਉਹਦੇ ਨਾਲ ਹੋਰ ਡਿੱਗ ਦਿੰਦੇ ਆ। ਸੋ ਸਿੱਖੀ ਦੇ ਪੂਰੇ ਪਰਪੱਕ ਰਹੋ, ਗੁਰਮਰਜਾਲਾ ਦੇ ਅਨੁਸਾਰ ਚੱਲੋ, ਪੰਜਾਂ ਪਿਆਰੇ ਤੋਂ ਅੰਮ੍ਰਿਤ ਛਕੋ। 17 ਤਰੀਕ ਨੂੰ ਇੱਥੇ ਵੀ ਖੰਡੇ ਬਾਗ ਦਾ ਅੰਮ੍ਰਿਤ ਤਿਆਰ ਹੋਣਾ, ਜਥੇ ਸਿੰਘਾਂ ਨੇ ਕਰਨਾ, ਜਿਨ੍ਹਾਂ ਦੇ ਭਾਗ ਜਾਗਣ ਉਹ ਭਾਈ ਤਿਆਰ ਪ੍ਰਤਿਆਰ ਉਹਦੇ ਨੂੰ ਹੋਣ। ਅੰਮ੍ਰਿਤ ਦੇ ਸੰਬੰਧ ਚ ਬੇਨਤੀ ਕਰਦਾ, ਜਿਹਨੂੰ ਕੰਘੇ ਵਾਲੀ ਕਿਰਪਾਨ ਦਾ ਅੰਮ੍ਰਿਤ ਮਿਲਦਾ, ਜਾਂ ਗਲ ਵਾਲੀ ਛੋਟੀ ਜਿਹੀ ਕਿਰਪਾਨ ਪਾ ਕੇ ਅੰਮ੍ਰਿਤ ਮਿਲਦਾ ਹੈ, ਜਾਂ ਪੰਜ ਰਤਨ ਦੀ ਆਗਿਆ ਮਿਲਦੀ ਹੈ, ਉਹ ਪਾਈਏ ਜਥੇ ਤੋਂ ਅੰਮ੍ਰਿਤ ਨੇ ਛਕਿਓ ਪਾਸੇ ਜਾ ਕੇ ਆਪਦਾ ਕਿਤੋਂ ਛਕ ਲਿਆ, ਅਸੀਂ ਨਹੀਂ ਹਟਾਉਂਦੇ ਗੇ। ਜਿਹਨੇ ਜਥੇ ਤੋਂ ਅੰਮ੍ਰਿਤ ਛਕਣਾ, ਕਿਰਪਾਨ ਰੱਖਣੀ ਪਵੇਗੀ ਗਾਤਰੇ, ਤੇ ਕੁਰੀਤੀਆਂ ਦਾ ਕਰਨਾ ਪਵੇਗਾ ਤਿਆਗ, ਤੇ ਧਰਮ ਦੀ ਰਾਖੀ ਵਾਸਤੇ ਜੂਝਣ ਵਾਸਤੇ ਤਿਆਰ ਰਹਿਣਾ, ਤਾਂ ਅੰਮ੍ਰਿਤ ਛਕਿਓ। ਤੇ ਜਿਹੜੇ ਵਿਆਹੇ ਹੈ ਉਹ ਦੋਵੇਂ ਜੀ ਅੰਮ੍ਰਿਤ ਛਕਣ, ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਤੇ ਬੀਬੀਆਂ ਵੀ ਇਕੱਲੀਆਂ ਛਕ ਸਕਦੀਆਂ। ਇਹ ਆਪਦੇ ਘਰਾਂ ਚ ਪ੍ਰੋਗਰਾਮ ਬਣਾ ਲਿਓ ਵੀ ਇਕੱਲਿਆਂ ਇਕੱਲਿਆਂ ਛਕਣਾ ਕਿ ਦੋਵਾਂ ਛਕਣਾ, ਕਿ ਜਾਂ ਨਿੱਕੀ ਕਿਰਪਾਨ ਨੇ ਛਕਣਾ, ਗਾਤਰੇ ਵਾਲੀ ਨੇ ਛਕਣਾ। ਕਿਉਂਕਿ ਜਦੋਂ ਕੂੜ ਦਾ ਸੌਦਾ ਹੋਵੇ ਤੇ ਹੋਲਾ ਵੱਟੇ ਮਿਲਿਆ ਹੋਵੇ ਅੰਮ੍ਰਿਤ, ਫਿਰ ਤਾਂ ਅਸੀਂ ਵੀ ਕਹਿ ਰਹੀਏ ਚਲੋ ਕਛਹਿਰਾ ਘਰੇ ਪਾ ਲਿਓ ਤੇ ਕਿਰਪਾਨ ਨਾ ਪਾਇਓ ਸਰਜੂ। ਪਰ ਇਹ ਬਾਜਾਂ ਵਾਲੇ ਪੁੱਤਰਾਂ ਦੇ ਦਾਨੀ ਨੇ, ਜਿਸ ਵੇਲੇ ਅੰਮ੍ਰਿਤ ਲਿਆ ਪੰਜਾਂ ਪਿਆਰਿਆਂ ਤੋਂ, ਉਸ ਵੇਲੇ ਬੜਾ ਭਾਰੀ ਵੱਡਾ ਬਚਨ ਕੀਤਾ ਸੀ। ਇਹ ਕਹਿੰਦੇ ਭਾਈ ਦਾਸ ਸਿੰਘ ਅੰਮ੍ਰਿਤ ਦੇਵ ਮਹਾਰਾਜ ਨੂੰ ਦਾਸ ਸਿੰਘ ਕਹੇਗਾ ਸਤਿਗੁਰ ਜੀ ਮੁਫ਼ਤ ਨਹੀਂ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਦੇ ਕੇ ਅਸਾਂ ਅੰਮ੍ਰਿਤ ਲਿਆ, ਕਿਰਪਾ ਕਰਕੇ ਆਪ ਜੀ ਦੱਸੋ ਸਾਨੂੰ ਅੰਮ੍ਰਿਤ ਵੱਟੇ ਕੀ ਦੇਵੋਗੇ। ਤਾਂ ਸਰਬੰਸ ਦਾਨੀ ਨੇ ਮਹਾਰਾਜ ਨੇ ਕਿਹਾ ਸੀ ਭਾਈ ਦਾਸ ਸਿੰਘ ਤੁਸਾਂ ਥਾਵਾਂ ਥਾਵਾਂ ਤੋਂ ਆ ਕੇ ਪੰਜਾਂ ਦੇ ਸਿਰ ਦਿੱਤੇ ਹੈ, ਤੁਸੀਂ ਸਾਨੂੰ ਅੰਮ੍ਰਿਤ ਦੇਵੋ, ਅਸੀਂ ਅੰਮ੍ਰਿਤ ਵੱਟੇ ਸਾਰਾ ਪਰਿਵਾਰ ਤੁਹਾਡੇ ਤੋਂ ਕੁਰਬਾਨ ਕਰ ਦਿਆਂਗੇ। ਏਡਾ ਵੱਡਾ ਬਚਨ ਦੇ ਕੇ ਅੰਮ੍ਰਿਤ ਲਿਆ, ਤੇ ਅੱਜ ਆਪਾਂ ਸਿੰਘੋ ਇੱਕ ਸਿਰ ਤਾਂ ਦੇਣਾ ਕਿਧਰੇ ਰਹਿ ਗਿਆ, ਤੇ ਕੜਾਹ ਪ੍ਰਸ਼ਾਦ ਦੀ ਦੇਗ ਛੱਕ ਲੈਣੀ ਹੈ ਖੁੱਲੀ ਚੰਗਾ ਗਹਿਰਾ ਗੱਫਾ, ਤੇ ਗਾਤਰੇ ਕਿਰਪਾਨ ਨਹੀਂ ਰੱਖ ਸਕਦੇ ਆਪਾਂ। ਪੁਰਾਣੀਆਂ ਸਿੱਖਾਂ ਨੂੰ ਆਪਾਂ ਕਹਿੰਦੇ ਹਾਂ ਨਾ 9 ਮਹੀਨੇ ਜੰਗ ਕੀਤਾ, ਹੋਰ 8 ਕਿਲੋ ਕੱਟ ਲੈਂਦੇ, ਪੰਜਾਂ ਸਿੱਖਾਂ ਨੇ ਸਿਰ ਦੇ ਦਿੱਤਾ, ਅੰਮ੍ਰਿਤ ਲੈ ਲਿਆ ਸਰਬੰਸ ਨਾਮੀ ਨੇ ਦੇ ਦਿੱਤਾ, ਆਪਾਂ ਪਿਆਰੇ ਸਿਰ ਤਾਂ ਦੇਣੇ ਨੀਗਾ ਪਰ ਕਿਰਪਾਨ ਨੀ ਪਾਉਣੀ, ਇੰਨੀ ਵੀ ਨੀ ਪਾ ਸਕਦੇ ਆਪਾਂ, ਆਹ ਪੁਰਾਣੇ ਸਿੱਖਾਂ ਨੂੰ ਦਿੰਦੇ ਆਪਾਂ। ਸੋ ਸਤਿਗੁਰ ਦੀ ਸਿੱਖੀ ਕਮਾਓ। ਅੱਜ ਕੱਲ ਸੂਰਮਿਆਂ ਬਾਰੇ ਕਈ ਵਿਚਾਰਾਂ ਚੱਲਦੀਆਂ, ਸਤਿਗੁਰ ਦੇ ਪਾਸ ਵੀ ਵਿਚਾਰਾਂ ਹੋ ਰਹੀਆਂ ਸਨ। ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰ ਜੀ ਸੂਰਮਾ ਕੌਣ ਹੁੰਦਾ ਹੈ, ਤਾਂ ਮਹਾਰਾਜ ਨੇ ਸਿੱਖਾਂ ਨੂੰ ਉੱਤਰ ਦਿੱਤਾ, ਸੁਣੋ ਪ੍ਰੇਮ ਦੇ ਨਾਲ।
ਸਤਨਾਮ ਸ੍ਰੀ ਵਾਹਿਗੁਰੂ ਜੀ, ਧਨਾਸਰੀ ਮਹੱਲਾ ਪੰਜਵਾ, ਜਾ ਤਾ ਹਰ ਰੰਗ ਲਾਗੋ ਇਸ ਯੁਗ ਮਹਾ, ਸੋ ਕਹੀਏ ਤੁਹਾ ਸੂਰਾ।
ਧਨਾਸਰੀ ਰਾਗ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਫਰਮਾਉਂਦੇ ਹਨ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ। ਇਸ ਕਾਲਯੁਗ ਦੇ ਵਿਚ ਜਿਨ੍ਹਾਂ ਨੂੰ ਹਰੀ ਦਾ ਰੰਗ ਨਾਮ ਪ੍ਰੇਮ ਦਾ ਹੈ, ਰੰਗ ਨਾਮ ਆਨੰਦ ਦਾ ਹੈ, ਜਿਨ੍ਹਾਂ ਨੂੰ ਭਾਈ ਹਰੀ ਦਾ ਰੰਗ ਪ੍ਰੇਮ ਲੱਗਾ ਹੈ, ਸੋ ਕਹੀਆ ਤਹਿ ਸੂਰਾ, ਉਹਦਾ ਨਾਮ ਸੂਰਮਾ ਹੈ। ਅੱਜ ਕੱਲ ਵੀ ਰੰਗ ਲੱਗੇ ਹੋਏ ਹੈ, ਕਿਸੇ ਨੂੰ ਅਖਬਾਰਾਂ ਪੜ੍ਹਨ ਦਾ ਰੰਗ ਹੈ, ਕਿਸੇ ਨੂੰ ਸਿਨੇਮਾ ਵੇਖਣ ਦਾ ਰੰਗ ਹੈ, ਕਿਸੇ ਨੂੰ ਮੂੰਹ ਰੰਗਣ ਦਾ ਰੰਗ ਲੱਗਾ ਹੋਇਆ ਹੈ, ਕਿਸੇ ਨੂੰ ਫੈਸ਼ਨਬਾਜ਼ੀ ਦਾ ਰੰਗ ਹੈ। ਆਹ ਕਿੱਡਾ ਨਿਕੰਮਾ ਪੁਣਾ ਚੱਲ ਪਿਆ ਹੈ, ਅਸਲ ਵਿੱਚ ਬੱਸ ਸਟੈਂਡ ਤੇ ਉਡੀਕਦੇ ਰਹਿੰਦੇ ਹੈ। ਜੇ ਪੁੱਛੀਏ ਭਾਈ ਚੜ੍ਹੇ ਨੀ ਕੀ ਕਰੀਏ, ਬਾਬਾ ਜੀ ਫੈਸ਼ਨਬਾਜ਼ੀ ਨੇ ਪੁੱਟ ਸਿੱਟੇ, ਇਹ ਬੱਸ ਦੀ ਸੀਟ ਉੱਚੀ ਸੀ, ਬਾਰੀ ਗੋਡਾ ਤਾਂ ਹੁੰਦਾ ਨੀ 2 ਇੰਚੀ ਤੋਂ ਵੱਧ, ਬੱਸ ਉੱਠ ਕੇ ਕੋਈ ਚੁੱਕ ਕੇ ਚੜਾ ਦੇ ਵਿੱਚ, ਚੰਗਾ ਵੀ ਰੰਗ ਹਨ, ਕਿਹੋ ਜਿਹਾ ਰੰਗ ਲੱਗਾ ਹੋਇਆ, ਖੁੱਲੇ ਪਾ ਲਿਆ ਕਰੋ, ਕੀ ਹੋਣ ਲੱਗਾ ਬਿਪਤਾ ਪਈ ਕੋਈ। ਆ ਲਾਲ ਕੁਰਤੀ ਇੱਕ ਸਰਸੇ ਵੱਲ ਚੱਲੇ ਹੋਏ ਹੈ, ਉਹ ਲਾਲ ਕੁਰਤੀ ਦਾ ਹੀ ਪੰਥ ਵੱਜਦਾ ਹੈ। ਉਹ ਕਹਿੰਦੇ ਜੀ ਕਿ ਜਿਣਕੇ ਚੋਲੇ ਰਤੜੇ ਪਿਆਰੇ, ਕੰਤ ਨਾ ਕਹਿ ਪਾਸ, ਧੂਰਤ ਨਾ ਕੀ ਜੇ ਮਿਲਾ ਜੀ ਕਹੋ, ਨਾਨਕ ਕੀ ਅਰਦਾਸ। ਕਹਿੰਦੇ ਉਹਦਾ ਲਾਲ ਰੰਗ ਦੇ ਕੱਪੜੇ ਪਾ ਲਵੇ, ਉਹ ਉੱਥੇ ਰੱਬ ਨੂੰ ਮਿਲ ਪੈਂਦਾ, ਉਹਦਾ ਨਾਮ ਆਖੇ ਸੂਰਮਾ। ਜੇ ਲਾਲ ਰੰਗ ਨੇ ਰੱਬ ਮਿਲਦਾ ਹੋਵੇ ਕਈਆਂ ਭਰਾਵਾਂ ਨੂੰ, ਤਾਂ ਲਾਲ ਪੱਗਾਂ ਨੂੰ ਪੁੱਛੋ ਕਿ ਬ੍ਰਹਮ ਗਿਆਨ ਹੋਇਆ ਤੁਹਾਨੂੰ। ਆ ਬਾਕੀ ਜਿੰਨੇ ਕੁ ਆਪਾਂ ਕਾਲੀਆਂ ਤੇ ਖੱਟੀਆਂ ਨੀਲੀਆਂ ਵਾਲੇ, ਆਪਾਂ ਵੀ ਸਿਰ ਨੂੰ ਰਗਾ ਦਿੰਦੇ ਜੇ ਭਲਾ ਬ੍ਰਹਮ ਗਿਆਨ ਇਸ ਤਰ੍ਹਾਂ ਹੋ ਜਾਵੇ। ਤੇ ਲਾਲ ਰੰਗ ਦਾ ਨਿਰਣਾ ਕੀਤਾ ਗੁਰੂ ਕੀ ਬਾਣੀ ਚ, ਮਹਾਰਾਜ ਕਹਿੰਦੇ ਲਾਲ ਰੰਗ ਤਿਸਕਾ ਲੱਗਾ, ਜਿਸਕਾ ਵੱਡ ਭਾਗਾ, ਮੈਲਾ ਕਲਰ ਹੋਵੇ ਨਾ ਲਾਗਾ ਦਾਗਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲਾ ਸੱਚਾ ਰੱਤਾ, ਕਾਲਾ ਕਾਪਰ ਚੀਰ ਬੋ ਫਾਰੇ, ਹਰ ਰੰਗ ਨਾਲ ਹੈ ਸੁਭਾਗਾ, ਜਾ ਕੋ ਹਰ ਰੰਗ ਲਾਗੇ ਇਸ ਯੁਗ ਮਹਿ। ਇਸ ਕਲਯੁਗ ਦੇ ਵਿਚ ਬੜਾ ਭਾਰੀ ਰੰਗ ਲੱਗ ਗਿਆ ਹੈ, ਬ੍ਰਹਮ ਗਿਆਨੀਆਂ ਨੂੰ ਸੀਰ ਤੇ ਆਰਾ ਰੱਖ ਦਿੱਤਾ ਹੈ। ਆਰਾ ਰੱਖਣ ਤੋਂ ਪਹਿਲਾਂ ਜਾਨਵਰ ਨੇ ਪੁੱਛਿਆ ਭਾਈ ਮਤੀ ਦਾਸ ਕੀ ਲੈਣਾ ਸਿੱਖੀ ਚੋਂ, ਮੂੰਹ ਤੋਂ ਦਾਲਾ ਕਤਾਵੇ, ਸਿਰ ਤੋਂ ਕੇਸ ਮਨਾ ਦੇ, ਘੁੱਟ ਕੇ ਸ਼ਰਾਬ ਪੀ ਲੈ, ਤੰਬਾਕੂ ਜਰਾ ਕੇ ਚੱਬ ਲੈ, ਇੱਕ ਵੇਲਾ ਕਹਿ ਲੈ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ। ਭਾਈ ਮਤੀ ਦਾਸ ਨੂੰ ਕਹਿਣ ਲੱਗਾ ਨਿਰੰਗਾ ਔਰੰਗਜ਼ੇਬ, ਕਿ ਮੈਂ ਤੇਰੇ ਨਾਲ ਆਪਣੇ ਲੜਕੀ ਦਾ ਵਿਆਹ ਨਿਕਾਹ ਵੀ ਕਰ ਦਿਆਂਗਾ, ਸੂਬਿਆਂ ਦੀਆਂ ਲੜਕੀਆਂ ਵਿਆਹ ਦਿਆਂਗਾ। ਭਾਈ ਮਤੀ ਦਾਸ ਹੱਸ ਪਿਆ, ਹੱਸ ਉਸ ਵੇਲੇ ਪੁੱਛਿਆ, ਦੋ ਬੇਰਾਂ ਕਿਹਾ, ਤੀਜੇ ਨੇ ਵਧਾਈ ਦਿੱਤੀ। ਵਧਾਈ ਦੇਣ ਤੋਂ ਮਤੀ ਦਾਸ ਚੁੱਪ ਹੋ ਗਿਆ। ਪੁੱਛਿਆ, ਕਹਿਣ ਲੱਗਾ, ਸਿੱਖਾ ਕੀ ਗੱਲ ਹੈ? ਜਦੋਂ ਮੈਂ ਨਾਂ ਲੈਂਦਾ ਸੀ ਸ਼ਾਦੀ ਦਾ, ਉਸ ਵੇਲੇ ਤੂੰ ਖੁਸ਼ ਸੀ, ਹੱਸਦਾ ਸੀ, ਜਦੋਂ ਤੈਨੂੰ ਮੁਬਾਰਕਬਾਦ ਦੇ ਦਿੱਤੀ ਹੈ ਤੂੰ ਚੁੱਪ ਵੱਟ ਲਈ ਹੈ। ਮਤੀ ਦਾਸ ਕਹਿਣ ਲੱਗਾ, ਹੇ ਜਾਲਮ ਰਾਜਨ, ਮੈਂ ਚੁੱਪ ਤਾਂ ਕਿ ਤੂੰ ਗੁਸਤਾਖੀ ਬੜੀ ਵੱਡੀ ਕਰਦਾ, ਜਿੱਥੇ ਕਿੱਥੇ ਗਲਤੀਆਂ ਕਰੀ ਜਾਂਦੇ ਤੇਰੀਆਂ ਗਲਤੀਆਂ ਦੀ ਦਰੁਸਤੀ ਮੈਨੂੰ ਕਰਨੀ ਪੈਂਦੀ ਹੈ। ਨਿਗਾਹ ਮਾਰ ਲਓ ਸੰਘੋ, ਅੱਜ ਆਪਾਂ ਅੱਜ ਆਪਣਾ ਦੇਸ਼ ਮੰਨਦੇ ਇਸ ਨੂੰ, ਇਲਾਕੇ ਨੂੰ, ਭਾਰਤ ਨੂੰ। ਉਹ ਵੀ ਸਮਾਂ ਸੀ ਜਦੋਂ ਇੱਕੇ ਪੱਖ ਦੀ ਹਕੂਮਤ ਸੀ, ਹੁਣ ਤਾਂ ਰਲਵੀਂ ਮਿਲਵੀ ਹੈ ਨਾ, ਕਰੋੜ ਕਰੋੜ ਜਿਹਾ ਕੰਮ ਹੋਇਆ ਪਿਆ ਹੋਰੂ ਜੇ। ਉਦੋਂ ਇੱਕੇ ਪੱਖ ਦੀ ਹਕੂਮਤ, ਇੱਕੇ ਮਰਦ ਦੀ ਹਕੂਮਤ, ਤੇ ਸਿੱਖ ਜਰਾ ਕੁ ਜ਼ਬਾਨ ਚੋਂ ਗੱਲ ਕੱਢੇ ਜ਼ਬਾਨ ਕੱਟੀ ਦੀ ਸੀ, ਹਿੰਦੂ ਆਵਾਸੀ ਨੂੰ ਮੂੰਹ ਚ ਥੁੱਕਿਆ ਜਾਂਦਾ ਸੀ, ਜੇ ਕਦੇ ਆਵਾਜ਼ ਮਾਰਨੀ ਵੀ ਮੂੰਹ ਚ ਹੱਡ ਦਿੱਤਾ ਜਾਂਦਾ ਸੀ, ਸੰਖ ਨੀ ਸੀ ਵਜਾਉਣ ਦਿੱਤਾ ਜਾਂਦਾ, ਐਸੇ ਭਿਆਨਕ ਸਮੇਂ ਆਏ ਸਨ। ਪਰ ਪਿਆਰੋ, ਸਿੱਖ ਨੇ ਕੀ ਕਿਹਾ ਉਸ ਵੇਲੇ? ਕਹਿਣ ਲੱਗਾ, ਜ਼ਾਲਮ ਰਾਜਨ, ਤੂੰ ਗਲਤੀਆਂ ਕਰਦਾ, ਮੈਨੂੰ ਤੇਰੀ ਦਰੁਸਤੀ ਕਰਨੀ ਪੈਂਦੀ ਹੈ। ਅੱਜ ਮੈਨੂੰ ਮਾਣ ਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਕੀ ਸਿੱਖੀ ਤੇ। ਹਿੰਦੁਸਤਾਨ ਦਾ ਰਾਜਾ, 22 ਲੱਖ ਫੌਜ ਦਾ ਮਾਲਕ, ਅੱਜ ਨਿਰਦੋਸ਼ਾ ਸਿੱਖ ਝੂਠੇ ਕਚਹਿਰੀ, ਝੂਠੀ ਹਕੂਮਤ ਨੇ ਝੂਠਾ ਦੋਸ਼ ਲਾ ਕੇ ਖੜਾ ਕਰ ਦਿੱਤਾ। ਹੱਥਕੜੀਆਂ ਲੱਗੀਆਂ, ਬੇੜੀਆਂ ਲੱਗੀਆਂ। ਮਤੀ ਦਾਸ ਨੂੰ ਪੁੱਛਦਾ, ਕੀ ਗੱਲ ਹੈ? ਕਹਿਣ ਲੱਗਾ, ਮਾਣ ਤੇ ਫਖਰ ਕਿਉਂ ਕਰਦਾ? ਮਤੀ ਦਾਸ ਕਹਿਣ ਲੱਗਾ, ਕੋਈ ਸਮਾਂ ਸੀ ਤੁਹਾਡੇ ਵਰਗੇ ਜਰਵਾਣੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਗਊਆਂ ਦੇ ਵਾਗ ਦੀ ਤਰ੍ਹਾਂ ਇਕੱਠੀਆਂ ਕਰਕੇ ਅੱਗੇ ਲਾ ਲਿਆ ਕਰਦੇ, ਮਾਪੇ ਤੋੜ ਦਿਆ ਕਰਦੇ ਹੱਥੀ ਸ਼ਿੰਗਾਰ ਕੇ। ਪਰ ਅੱਜ ਮੈਨੂੰ ਫਖਰ ਹੈ ਗੁਰੂ ਸਾਹਿਬ ਤੇ ਉੱਪਰ ਤੇ ਸਿੱਖੀ ਤੇ, ਕਿ ਮੈਨੂੰ ਬਿਨਾਂ ਕਸੂਰ ਤੇ ਝੂਠੇ ਕਚਹਿਰੇ ਚ ਖੜਾ ਕਰਕੇ ਅੱਜ ਤੂੰ ਆਪਣੀ ਲੜਕੀ ਦਾ ਡੋਲਾ ਦੇਣ ਤੱਕ ਪਹੁੰਚ ਗਿਆ। ਤੇਰੇ ਲੜਕੀ ਦੇ ਡੋਲੇ ਦੇ ਲਾਲਚ ਨੂੰ ਜੁੱਤੀ ਦੀ ਨੋਕ ਨਾਲ ਠਕਾਉਂਦਾ ਹੈ। ਗੁਰੂ ਕੀ ਸਿੱਖੀ ਨੂੰ ਕਦੇ ਤਲਾਕ ਨਹੀਂ ਦੇਵਾਂਗਾ, ਕਦੇ ਮੁਨਕਰ ਨਹੀਂ ਹੋਵਾਂਗਾ ਗੁਰੂ ਕੀ ਸਿੱਖੀ ਵੱਲੋਂ। ਸਿੰਘੋ, ਨਿਗਾਹ ਮਾਰੋ, ਅੱਜ ਆਪਾਂ ਆਪਣੇ ਮਨਾਂ ਚ ਨੌਕਰੀ ਦੇ 5 ਰੁਪਏ ਕੋਈ ਵਧਾ ਦੇਵੇ ਤੇ ਸਿੱਖੇ ਧਰਮ ਜਿੱਧਰ ਮਰਜ਼ੀ ਜਾਵੇ, ਅਸੂਲ ਜਿੱਧਰ ਮਰਜ਼ੀ ਜਾਵੇ, ਉਸੇ ਦੀ ਜੈ ਜੈਕਾਰ ਕਹਿੰਦੇ 5 ਰੁਪਏ ਬੋਨਸ ਵਧੀਆ ਸਾਡਾ। ਨਿਗਾਹ ਮਾਰ ਲਓ ਕਿੱਡੀ ਵੱਡੀ ਤਰੱਕੀ ਹੈ। ਭਾਈ ਸਾਹਿਬ ਨੂੰ ਜਿਸ ਵੇਲੇ ਵੇਖਿਆ ਕਿ ਸਾਡੀ ਈਨ ਨਹੀਂ ਮੰਨਦਾ, ਉਸ ਵੇਲੇ ਇੱਕ ਕਾਜੀ ਸੱਦ ਲਿਆ, ਜਿਵੇਂ ਅੱਜ ਆ ਗੁਪਤੇ ਜੱਜ ਨੇ ਫੈਸਲਾ ਕਰ ਦਿੱਤਾ ਸੀ, ਸ਼ਾਇਦ ਹੋਰਨਾਂ ਦਾ ਵੀ ਹੋਵੇ, ਰੱਬ ਭਲਾ ਕਰੇ ਸਮੇਂ ਨਾਲ। ਗੁਰੂ ਕੇ ਪਿਆਰੋ, ਫੈਸਲਾ ਹੋਇਆ, ਸੜੀ ਹੋਈ ਜ਼ਬਾਨ ਵਿੱਚੋਂ ਫਤਵਾ ਨਿਕਲਿਆ ਕਿ ਸਿੱਖ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ। ਆਰੇ ਨਾਲ ਲੱਕੜਾਂ ਤਾਂ ਚੀਰੀ ਦੀਆਂ, ਅੱਜ ਲੋਹਾ ਵੀ ਚੀਰਿਆ ਜਾਂਦਾ ਤੇ ਭਾਈ ਬੰਦਾ ਨਹੀਂ ਸੀ ਕਦੇ ਚੀਰਿਆ ਗਿਆ, ਪਰ ਇਹਨਾਂ ਜ਼ਾਲਮ ਹਕੂਮਤਾਂ ਰਾਜਨੀਤਿਕਾਂ ਨੇ ਧਰਮੀ ਬੰਦੇ ਵੀ ਚੀਰ ਦਿੱਤੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਵਾਸਤੇ ਫਤਵਾ ਲਾ ਕੇ ਗੁਰੂ ਸਾਹਿਬਾਨ ਦੇ ਪਾਸ ਭੇਜਿਆ ਗਿਆ, ਸਤਿਗੁਰਾਂ ਦੇ ਪਾਸ ਭੇਜ ਕੇ। ਬੜੇ ਖੁਸ਼ ਹੋ ਕੇ ਕੱਲ ਨੂੰ ਡਰ ਕੇ ਸਿੱਖ ਮੰਨ ਜਾਵੇਗਾ। ਜਦੋਂ ਚੋਧੀ ਪ੍ਰੀਤ ਨੇ ਜਾ ਕੇ ਦਰਸ਼ਨ ਕੀਤੇ, ਚਿਹਰੇ ਤੇ ਨੂਰ ਹੈ, ਜਲਵੇ ਦੇ ਸਹਿਤ ਹੈ, ਖੁਸ਼ ਹੈ, ਪੁੱਛਿਆ, ਭਾਈ ਮਤੀ ਦਾ ਸੁਣਾ ਕੀ ਹਾਲ ਹੈ? ਸਤਿਗੁਰ ਦੀ ਚੜ੍ਹਦੀ ਕਲਾ, ਪਰ ਪਰਚਾ ਬੜਾ ਸਖ਼ਤ ਹੈ, ਕਿਰਪਾ ਕਰ, ਨੰਬਰ ਪੂਰੇ 100 ਦਾ 100 ਹੀ ਆਵੇ, 99 ਨੰਬਰ ਮੈਂ ਨਹੀਂ ਲੈਣਾ ਚਾਹੁੰਦਾ। ਨੰਬਰ ਅੱਜ ਵੀ ਲੈਂਦੇ ਛੋਲਿਆਂ ਦੀਆਂ ਬੋਰੀਆਂ ਦੇ ਕੇ, ਕੋਈ ਵੱਡੀਆਂ ਦੇ ਕੇ, ਪਰ ਗੁਰੂ ਘਰ ਸਿੱਖ ਸਿਰ ਦੇ ਕੇ ਨੰਬਰ ਲੈ ਰਿਹਾ। ਪਿਆਰਿਓ, ਉਹਨਾਂ ਨੇ ਇੱਕ ਸਿੱਖਿਆ ਦਿੱਤੀ ਕਿ ਮਤੀ ਦਾਸ, ਇਹ ਪਿਆਰਿਆ ਸਿੱਖਿਆ ਧਾਰਨ ਕਰੀ, ਤੂੰ ਆ ਜਪਜੀ ਸਾਹਿਬ ਦਾ ਨਿਤਨੇਮੀ, ਜਪਜੀ ਸਾਹਿਬ ਦਾ ਪਾਠ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਜੇ ਕਦੇ ਅੱਜ ਦੇ ਦੇਹ ਧਾਰੀਆਂ ਵਰਗੇ ਹੁੰਦੇ ਤਾਂ ਕਹਿੰਦੇ ਅਸੀਂ ਤੇਰੀ ਰੱਖਿਆ ਕਰਾਂਗੇ, ਇਹ ਨਹੀਂ ਕਿਹਾ ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਉਸ ਵੇਲੇ ਭਾਈ ਮਤੀ ਦਾਸ ਨੂੰ ਇੱਕ ਨਾਰਾ ਬਖਸ਼ਿਆ ਸੀ, ਇਹ ਨਾਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਮਹਿਤਾ ਵਾਲੇ, ਹੁਣ ਦੀ ਜਥੇਬੰਦੀ ਤੋਂ ਜਿਹੜੇ ਪਹਿਲਾਂ ਸਨ ਗੁਰੂ ਕੇ ਪਿਆਰਿਓ, ਉਹਨਾਂ ਨੇ 37 ਜਲੂਸਾਂ ਦੇ ਵਿੱਚ ਇਹ ਨਾਰੇ ਲਾ ਕੇ ਧੱਜੀਆਂ ਐਮਰਜੈਂਸੀ ਦੀਆਂ ਉਡਾਈਆਂ ਸਨ। ਉਹ ਨਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਦਿੱਤਾ? ਕਿਉਂਕਿ ਜਾਕੋ ਹਰ ਰੰਗ ਲਾਗੋ ਸੰਯੁਗਮ ਹੈ, ਸੋ ਕਹੀਆ ਤਾਂ ਸੂਰਾ, ਉਹਨਾਂ ਦਾ ਨਾਮ ਸੂਰਮਾ ਹੈ, ਜਿਹਨੂੰ ਕਲਯੁਗ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਰੰਗ ਲੱਗਾ ਹੋਵੇ। ਉਹ ਲੱਗਾ ਸੀ ਮਤੀ ਦਾਸ ਨੂੰ, ਮਤੀ ਦਾਸ ਨੂੰ ਸਿੱਖਿਆ ਦਿੱਤੀ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਸਿੱਖਿਆ ਕਿਹੜੀ ਦਿੱਤੀ ਸੀ? ਉਹ ਦਾਸ ਅੱਗੇ ਬੋਲੇਗਾ, ਸਾਰੇ ਗੱਜ ਕੇ ਬੋਲਣ, ਕੋਈ ਮੀਸਾ ਨਹੀਂ ਲੱਗੀ ਹੋਈ, ਡਰਿਓ ਨਾ, ਕਿਤੇ ਵੀ ਸ਼ਾਇਦ ਕਿਤੇ ਕੱਲ੍ਹ ਨੂੰ ਲੈ ਹੀ ਨਾ ਜਾਣ ਪਿੰਡ ਵਾਲੇ ਦੇ ਕੋਲ ਆਏ ਤੋਂ, ਗੱਜ ਕੇ ਬੋਲਣਗੇ ਚੱਲਣਗੇ ਨਾਲ, ਤੁਹਾਡੇ ਚੱਲਾਂਗਾ, ਫਿਕਰ ਨਾ ਕਰੋ, ਛੱਡ ਕੇ ਨੀ ਭੱਜਦਾ ਕਿਸੇ ਪਾਸੇ, ਤੁਸੀਂ ਨਾ ਭੱਜਿਓ।
ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ।